अमृत बाणी हर हर तेरी सुन सुन होवै परम गत मेरी। जलन बुझी शीतल होए मनवान, सतगुर का दर्शन पाए जियो। बाणी गुरु गुरु है बाणी, विच बाणी अमृत सारे। गुरबाणी कह सेवक जन मानै, प्रतख गुरु निस्तारे। सुकहो टल गुर सेवियै, पहनिस सहज सुभाए। दर्शन परसै गुरु कै, जन्म मरण दुख जाए। होवै सिफत खसाम दी, नूर यार सौ कुर सौ चटिया। तुद डिठे सच्चे पातशाह, मल जन्म जन्म दी कटिया। सज्जन सच्चा पातशाह, सिर साहां दै साहो। जिस पास बैठिया सोहिया, सबना दा वेसाहो।
धन दृष्टांत एको सुनियंत एको, वर्तांत एको नरहर है। नाम दान जाचंत नानक, दयाल पुरख कृपा कर है। दृष्टांत एको सुनियंत एको, वर्तांत एको नरहर है। नाम दान जाचंत नानक, दयाल पुरख कृपा कर है।
वाहिगुरु जी का खालसा, वाहिगुरु जी की फतेह। सतगुरु दी साजी नवाजी होई, गुरु की साध संगत जीओ। सतगुरां दी अपार कृपा बख्शिश दा सदका, चामां दे सजे हुए सुंदर दीवान दियां हाजरियां भरदियां होया, गुरु की बाणी दा नितनेम, रहरा साहब जी दे पाठ, गुरबाणी दा कीर्तन, ਅਤੇ ਗੁਰਮੁਖ ਪਿਆਰਿਆਂ ਦੀ ਰਸਨਾ ਦੁਆਰਾ ਗੁਰਮਤ ਵਖਿਆਨ, ਜਿਨ ਮਾਨਸ ਅਤੇ ਦੇਵਤੇ ਕੀਏ ਕਰਤਨ ਲਾਗੀ ਵਾਰ, ਐਸੇ ਮਹਾਨ ਪਰਉਪਕਾਰੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਸਤਿਗੁਰਾਂ ਨੇ ਥਾਵਾਂ ਥਾਵਾਂ 'ਤੇ ਜਾ ਕਰਕੇ ਸਭ ਮਨੁੱਖਤਾ ਦਾ ਭਲਾ ਕੀਤਾ, ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇ ਕਰਕੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪਿਰਥਵੀ ਸੱਚਾ ਟੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਐਸੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਦੇ ਕਰਨ ਹਾਰੇ ਸਤਿਗੁਰੂ ਹਨ। ਸੋ ਗੁਰਮੁਖ ਪਿਆਰਿਆਂ ਦੀ ਰਸਨਾ ਦੁਆਰਾ ਸੁਣ ਕੇ ਨਿਹਾਲ ਹੋ ਰਹੇ ਸਨ, ਨਾਲ ਦੀ ਨਾਲ ਕੌਮ ਦੇ ਮਹਾਨ ਜਰਨੈਲ ਸੂਰਬੀਰਤਾ ਦੇ ਸਿਤਾਰੇ ਬਾਬਾ ਬੰਦਾ ਸਿੰਘ ਬਹਾਦਰ ਦਾ ਗੁਰਮੁਖ ਪਿਆਰੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ, ਸੋ ਕਵੀ ਸ਼੍ਰੀ ਜਥੇ ਪਾਸੋਂ ਅਤੇ ਵਖਿਆਨ ਕਰਨ ਵਾਲੇ ਗੁਰਮੁਖਾਂ ਪਾਸੋਂ ਉਸ ਮਹਾਨ ਜਰਨੈਲ ਦੀਆਂ ਗਾਥਾਵਾਂ ਅਤੇ ਸ਼ਹਾਦਤਾਂ ਵੀ ਆਪਾਂ ਸੁਣ ਕਰਕੇ ਆਪਣੇ ਜੀਵਨ ਵਿੱਚ ਟਹਲਣ ਦਾ ਯਤਨ ਕਰਦੇ ਹੋਵਾਂਗੇ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨਾ। ਸੋ ਖਾਲਸਾ ਜੀ, ਉਹਨਾਂ ਦੇ ਪ੍ਰਥਾਏ ਬਹੁਤ ਕੁਝ ਆਪਾਂ ਰੋਜ਼ ਸੁਣਦੇ ਹਾਂ। ਜਿਸ ਬਹਾਦਰ ਜਰਨੈਲ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੰਗਤ ਹੋਈ, ਜੋ ਕਈ ਥਾਵਾਂ ਤੋਂ ਭਟਕਦਾ ਵਿਰਾਗੀ ਸਾਧੂ ਬਣਿਆ ਹੋਇਆ ਪੰਚਵਟੀ ਦੇ ਅਸਥਾਨ 'ਤੇ ਜਾ ਪਹੁੰਚਾ। ਉੱਥੇ ਸਿੱਧ ਲੂਣੀਆਂ ਕਸਾਦ ਰਹਿੰਦਾ ਸੀ, 64 ਕਲਾ ਦੀ ਉਹਦੇ ਕੋਲ ਖਾਲਸਾ ਜੀ ਕਿਤਾਬ ਸੀ, ਇੱਕ ਪੁਸਤਕ। ਉਹ ਔਗੜਨਾਥ ਵੀ ਉਹਦਾ ਨਾਮ ਲੈਂਦੇ ਨੇ, ਸਿੱਧ ਲੂਣੀਆਂ ਪੰਥ ਪ੍ਰਕਾਸ਼ ਵਿੱਚ ਉਹਦਾ ਨਾਮ ਆਉਂਦਾ ਹੈ। ਸੋ ਉਸ ਸਮੇਂ ਉਸ ਦੀ ਸੰਗਤ ਹੋਈ, ਉਹਦੀ ਸੇਵਾ ਕੀਤੀ, ਉਹਨੇ 64 ਕਲਾ ਦੀ ਉਹ ਕਿਤਾਬ ਇਹ ਸਿੱਧ ਲੂਣੀਏ ਸਾਧ ਨੇ ਮਾਧੋ ਦਾਸ ਵਿਰਾਗੀ ਨੂੰ ਦੇ ਦਿੱਤੀ। ਉਹ ਲੈ ਕਰਕੇ ਇਹਨੇ ਕੋਈ ਸਮਾਂ ਪੰਚਵਟੀ ਅਸਥਾਨ 'ਤੇ ਰਹਿ ਕੇ ਵੱਖਰਾ ਆਪਣਾ ਸਥਾਨ ਚੁਣਨ ਦਾ ਯਤਨ ਕੀਤਾ ਅਤੇ ਗੋਦਾਵਰੀ ਦੇ ਕਿਨਾਰੇ 'ਤੇ ਨਾਦੇੜ ਸ਼ਹਿਰ ਦੀ ਧਰਤੀ, ਜਿਹੜੀ 9 ਨਦਾਂ ਤੋਂ ਵਸੀ ਹੋਈ ਹੈ, ਜਿੱਥੇ ਕੌਮ ਦਾ ਅੱਜ ਕੌਮੀ ਤਖ਼ਤ ਵੀ ਹੈ, ਜਿਸ ਨੂੰ ਸ੍ਰੀ ਹਜ਼ੂਰ ਸਾਹਿਬ ਕਹਿ ਕੇ ਆਪਾਂ ਯਾਦ ਕਰਦੇ ਹਾਂ, ਤਖ਼ਤ ਸਾਹਿਬ ਦਾ ਸਥਾਨ ਦਾ ਨਾਮ ਹੈ, ਸ਼ਹਿਰ ਦਾ ਨਾਮ ਨਾਦੇੜ ਹੈ। 9 ਨਦਾਂ ਤੋਂ ਉਹ ਸ਼ਹਿਰ ਆਬਾਦ ਹੋਇਆ ਸੀ। ਗੋਦਾਵਰੀ ਨਦੀ ਉਹਦੇ ਕੋਲ ਦੀ ਲੰਘਦੀ ਹੈ। ਗੋਦਾਵਰੀ ਨਦੀ 'ਤੇ ਇਹਨੇ ਆਪਣਾ ਅਸਥਾਨ ਬਣਾਉਣਾ ਕੀਤਾ। ਔਰ ਐਸਾ ਸਾਧੂ ਵਿਰਾਗੀ ਤਿਆਗੀ, ਜਿਸ ਨੇ ਵੀਰ ਵੀ ਕਾਬੂ ਵਿੱਚ ਕੀਤੇ ਹੋਏ ਸੀ, ਹਵਾ ਚੁੱਟ ਜਾਣਾ, ਮੀਂਹ ਵਰਾਉਣ ਲੱਗ ਪੈਣਾ, ਗੜੇ ਵਰਸਾਉਣ ਲੱਗ ਪੈਣੇ, ਇੱਥੋਂ ਤੱਕ ਕਿ ਖਾਲਸਾ ਜੀ ਸੋਨਾ ਬਣਾਉਣ ਵਾਲੀ ਜਿਹੜੀ ਰਸੈਣੀ ਹੈ ਉਹਦੀ ਜੁਗਤ ਵੀ ਬੰਦਾ ਸਿੰਘ ਬਹਾਦਰ ਦੇ ਕੋਲ ਸੀ, ਕਿਉਂਕਿ ਉਸ ਕਿਤਾਬ ਵਿੱਚ ਲਿਖੀ ਹੋਈ ਸੀ ਪੁਸਤਕ ਵਿੱਚ ਐਣ। ਸੋ ਬੜੀ ਪ੍ਰਕਾਰ ਦੀ ਇਹ ਸ਼ਕਤੀ ਵੀਰ ਆਦਿ ਕਿਨੇ ਕਾਬੂ ਕੀਤੇ ਹੋਏ ਸਨ। ਜਦੋਂ ਸਤਿਗੁਰੂ ਪੰਜਾਬ ਵਿੱਚੋਂ ਮਾਲਵੇ ਦੀ ਧਰਤੀ 'ਚੋਂ ਹਜ਼ੂਰ ਸਾਹਿਬ ਨੂੰ ਚੱਲੇ ਨੇ, ਔਰ ਰਸਤੇ 'ਚ ਜਾਂਦਿਆਂ ਜਾਂਦਿਆਂ ਦਾਦੂ ਦੁਆਰੇ ਜਦੋਂ ਸਤਿਗੁਰੂ ਪਹੁੰਚੇ, ਉਸ ਸਮੇਂ ਮਹੰਤ ਜੈਤ ਰਾਮ ਨੂੰ ਸਤਿਗੁਰੂ ਜਾ ਕੇ ਮਿਲੇ, ਉੱਥੇ ਕੋਈ ਸਮਾਂ ਵਿਸਰਾਮ ਕੀਤਾ। ਜਦੋਂ ਤੁਰਨ ਲੱਗੇ ਹਜ਼ੂਰ, ਬੇਨਤੀ ਕਰਕੇ ਪੁੱਛਿਆ, ਸਤਿਗੁਰੂ ਹੁਣ ਕਿੱਧਰ ਨੂੰ ਜਾ ਰਹੇ ਹੋ? ਸਤਿਗੁਰੂ ਕਹਿਣ ਲੱਗੇ, 9 ਨਦਾਂ ਦਾ ਵਸਦਾ ਹੋਇਆ ਸ਼ਹਿਰ ਨਾਦੇੜ ਦੀ ਧਰਤੀ ਵੱਲ ਜਾ ਰਹੇ ਹਨ। ਬੇਨਤੀ ਕੀਤੀ, ਸਤਿਗੁਰੂ ਇੱਕ ਮੇਰੀ ਬੇਨਤੀ ਜ਼ਰੂਰ ਮੰਨਿਓ, ਚਲੇ ਤਾਂ ਬੇਸ਼ੱਕ ਜਾਓ, ਪਰ ਉੱਥੇ ਗੋਦਾਵਰੀ ਨਦੀ 'ਤੇ ਇੱਕ ਮਾਧੋ ਦਾਸ ਨਾਮ ਦਾ ਵਿਰਾਗੀ ਰਹਿੰਦਾ ਹੈ, ਆਏਗਾ, ਇਹਨੂੰ ਪਹਿਲੋਂ ਪਲੰਘ 'ਤੇ ਬਿਠਾਉਂਦਾ ਅਤੇ ਮਗਰੋਂ ਪਲੰਘਾ ਉਲਟਾ ਕਰ ਦਿੰਦਾ ਹੈ, ਹਰੇਕ ਵਿਅਕਤੀ ਦੀ ਖਿੱਲੀ ਉਡਾਉਂਦਾ ਅਤੇ ਬੜਾ ਮਜ਼ਾਕੀਆ ਹੈ, ਮੇਰੇ ਨਾਲ ਹੱਡ ਬੀਤੀ ਹੈ ਅਤੇ ਮੈਂ ਉੱਥੇ ਜਾ ਕੇ ਆਇਆ ਹੈ, ਪਹਿਲੋਂ ਪਲੰਘੇ 'ਤੇ ਬਿਠਾਇਆ ਅਤੇ ਫਿਰ ਪਲੰਘਾ ਉਲਟਾ ਦਿੱਤਾ ਹੈ, ਮੈਂ ਬੇਨਤੀ ਕਰਦਾ ਵੀ ਆਪ ਜੀ ਉੱਥੇ ਨਾ ਜਾਇਓ। ਸਤਿਗੁਰੂ ਕਹਿਣਗੇ, ਤੁਸੀਂ ਹੋਰ ਤਰੀਕੇ ਦੇ ਸਾਧੂ ਹੋ, ਅਸੀਂ ਸ਼ਸਤਰਧਾਰੀ ਹਾਂ, ਸਾਨੂੰ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੋਣਾ, ਜ਼ਰੂਰ ਜਾਵਾਂਗੇ ਅਤੇ ਉਸ ਵਿਗੜੇ ਹੋਏ ਨੂੰ ਸੁਧਾਰਾਂਗੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾਦੂ ਦੁਆਰੇ ਤੋਂ ਅੱਗੇ ਚੱਲਦੇ ਹੋਏ ਗੁਰਦੁਆਰਾ ਹੀਰਾ ਘਾਟ ਬਣਿਆ ਹੋਇਆ, ਸੰਗਤਾਂ ਨੇ ਉੱਥੇ ਦਰਸ਼ਨ ਕੀਤੇ ਹੋਣਗੇ। ਸਭ ਤੋਂ ਪਹਿਲਾਂ ਸਤਿਗੁਰੂ ਹੀਰਾ ਘਾਟ ਗੁਰਦੁਆਰਾ ਸਾਹਿਬ ਅਸਥਾਨ ਜਿੱਥੇ ਹੈ, ਇੱਥੇ ਜਾ ਕੇ ਨਿਵਾਸ ਕੀਤਾ। ਮਾਤਾ ਜੀ ਦਾ, ਮਾਤਾ ਸਾਹਿਬ ਕੌਰ ਖਾਲਸੇ ਦੇ ਮਾਤਾ ਜੀ ਦਾ ਉਰਲੇ ਬਣੇ ਨਾਲ ਹੀ ਅਸਥਾਨ ਹੈ, ਜਿੱਥੇ ਮਾਤਾ ਜੀ ਦਾ ਨਿਵਾਸ ਅਸਥਾਨ ਸੀ ਅਤੇ ਗੁਰੂ ਕਾ ਲੰਗਰ ਤਿਆਰ ਕਰਿਆ ਕਰਦੇ। ਸਤਿਗੁਰੂ ਲੰਗਰ ਛਕ ਕੇ ਸ਼ਿਕਾਰ ਖੇਡਣ ਵਾਸਤੇ ਕੋਈ ਸਮਾਂ ਚਲੇ ਜਾਇਆ ਕਰਦੇ। ਔਰ ਉਹ ਮਾਤਾ ਜੀ ਦਾ ਸਥਾਨ ਬਣਿਆ, ਪਹਿਲੇ ਪਾਤਸ਼ਾਹ ਦਾ ਸਰਾਪਿਆ ਹੋਇਆ ਸਿਆਲਕੋਟ ਦਾ ਮੂਲਾ ਖੱਤਰੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ, ਜਿਸ ਨੇ ਘਰਵਾਲੀ ਦੇ ਕਹਿਣ 'ਤੇ ਕਹਿ ਦਿੱਤਾ ਸੀ, ਘਰਵਾਲੀ ਨੇ, ਵੀ ਸਤਿਗੁਰੂ ਉਹ ਘਰੇ ਹੈ ਨਹੀਂ। ਸਤਿਗੁਰੂ ਕਹਿਣ ਲੱਗੇ, ਠੀਕ ਹੈ, ਜੇ ਨਹੀਂ ਤਾਂ ਨਹੀਂ ਹੋਵੇਗਾ। ਗਹੀਰਿਆਂ ਵਾਲੇ ਆਪਾਥੀਆਂ ਵਾਸਤੇ ਗਹੀਰੇ ਹੁੰਦੇ ਸੀ, ਪੁਰਾਣੇ ਬਜ਼ੁਰਗਾਂ ਬੀਬੀਆਂ ਨੂੰ ਪਤਾ ਹੈ, ਉਹਦੇ 'ਚ ਜਾ ਕੇ ਲੁੱਕ ਕੇ ਬੈਠ ਗਿਆ। ਕਾਲੇ ਸੱਪ ਨੇ ਡੰਗ ਮਾਰਿਆ, ਤੜਫਦਾ ਹੋਇਆ ਘਰ ਵਾਲੀ ਨੂੰ ਗਾਲਾਂ ਕੱਢਦਾ ਬਾਹਰ ਨਿਕਲਿਆ। ਪਿੰਡ ਦੇ ਲੋਕਾਂ ਨੂੰ ਪਤਾ ਲੱਗਾ, ਹਜ਼ੂਰ ਵਾਰ ਵਾਰ ਜਾ ਬੈਠੇ, ਸਤਿਗੁਰਾਂ ਕੋਲ ਲੈ ਕੇ ਗਏ। ਹਜ਼ੂਰ ਕਹਿਣਗੇ ਕਰਤਾਰ ਦੀ ਦਾਢੀ ਮਾਰ ਪੈ ਚੁੱਕੀ ਹੈ, ਹੁਣ ਨਹੀਂ ਕੋਈ ਸਮੇਂ ਬਾਅਦ ਫਿਰ ਦਸਵੇਂ ਜਾਮੇ 'ਚ ਇਹਦਾ ਭਲਾ ਕਰਾਂਗੇ, ਉਦੋਂ ਤੱਕ ਟੇਢੀਆਂ ਜੂਨਾਂ ਭੋਗਦਾ ਰਹੇਗਾ। ਔਰ ਸਹਿਆ ਬਣਿਆ ਹੋਇਆ ਜਦੋਂ ਦਸਮ ਪਾਤਸ਼ਾਹ ਮਹਾਰਾਜ ਨੇ ਗੁਰਦੁਆਰਾ ਸ਼ਿਕਾਰ ਘਾਟ ਬਣਿਆ ਹੋਇਆ ਹੈ ਪਹਾੜੀ ਦੇ ਉੱਪਰ, ਹਜ਼ੂਰ ਨੇ ਜਦੋਂ ਵੇਖਿਆ ਸਹਿਆ ਬਣਿਆ ਭੱਜਣ ਲੱਗਾ, ਇੱਕ ਤੀਰ ਬਖਸ਼ਿਆ ਔਰ ਉਸਦਾ ਭਲਾ ਕੀਤਾ। ਬਹਾਦਰ ਸ਼ਾਹ ਬਾਦਸ਼ਾਹ ਨਾਲ ਸੀ, ਕਹਿਣਗੇ ਮਹਾਰਾਜ ਆ ਛੋਟਾ ਜਿਹਾ ਕਿਆ ਸੋਹਣਾ ਜਾਨਵਰ ਕਾਹਨੂੰ ਮਾਰਨਾ ਸੀ। ਸਤਿਗੁਰੂ ਕਹਿਣਗੇ ਦੱਸਦਿਆਂ ਇਹਦੇ ਨਾਲ ਵੀ ਸਾਡਾ ਕੋਈ ਹਿਸਾਬ ਕਿਤਾਬ ਸੀ, ਦੱਸ ਭਾਈ ਤੂੰ ਕੌਣ ਹੈ। ਦੇਵ ਰੂਪ ਧਾਰ ਕੇ ਖੜ੍ਹਾ ਹੋਇਆ ਉਸਨੇ ਆਖਿਆ, ਜੀ ਮੈਂ ਸਿਆਲਕੋਟ ਦੇ ਰਹਿਣ ਵਾਲਾ ਮੂਲਾ ਖੱਤਰੀ, ਪਹਿਲੇ ਪਾਤਸ਼ਾਹ ਦੇ ਸ਼ਰਾਬ ਦੇ ਕਾਰਨ ਜੂਨਾ ਭੋਗ ਰਿਹਾ ਸਾਂ। ਉਹਨਾਂ ਨੇ ਕਿਹਾ ਸੀ ਦਸਵੇਂ ਜਾਮੇ 'ਚ ਕਲਿਆਣ ਕਰਾਂਗੇ, ਸਤਿਗੁਰੂ ਤੁਸੀਂ ਮੇਰੇ 'ਤੇ ਰਹਿਮਤ ਕੀਤੀ, ਮੇਰਾ ਭਲਾ ਹੋਵੇਗਾ। ਇਉਂ ਕਰਕੇ ਹਜ਼ੂਰ ਦੇ ਉੱਥੇ ਪਵਿੱਤਰ ਯਾਦਗਾਰ ਗੁਰਦੁਆਰਾ ਸ਼ਿਕਾਰ ਘਾਟ ਬਣਿਆ ਹੋਇਆ ਹੈ। ਕੋਈ ਸਮੇਂ ਬਾਅਦ ਸਤਿਗੁਰੂ ਇਸ ਗੋਦਾਵਰੀ ਨਦੀ ਦੇ ਕਿਨਾਰੇ 'ਤੇ ਮਾਧੋ ਦਾਸ ਵਿਰਾਗੀ ਦੇ ਅਸਥਾਨ 'ਤੇ ਆਉਣਾ, ਆ ਕੇ ਹਜ਼ੂਰ ਸੱਚੇ ਪਾਤਸ਼ਾਹ ਨੇ ਪਣਗੇ 'ਤੇ ਬੈਠ ਜਾਣਾ। ਬੜੇ ਯਤਨ ਕੀਤੇ ਪਣਗੇ ਨੂੰ ਉਲਟਾਉਣ ਦੇ, ਵੀਰਾਂ ਨੂੰ ਵੀ ਭੇਜਿਆ, ਜਿੱਧਰੋਂ ਪਣਗਾ ਚੁੱਕਣ ਲੱਗਦੇ ਹਜ਼ੂਰ ਮੌਜ ਦੇ ਮਾਲਕ ਤੀਰ ਉਸ ਬੰਨੇ ਰੱਖ ਦਿੰਦੇ ਪਾਵੇ ਨਾਲ, ਨਹੀਂ ਪਣਗਾ ਉਲਟਾਇਆ ਗਿਆ। ਆਖਿਰਕਾਰ ਜਾ ਕੇ ਮਾਧੋ ਦਾਸ ਨੂੰ ਬੇਨਤੀ ਕੀਤੀ, ਜਿਹੜਾ ਜਲ ਦੇ ਕਿਨਾਰੇ ਬੈਠਾ ਬੰਦਗੀ ਕਰ ਰਿਹਾ ਸੀ, ਆਪ ਚੱਲ ਕੇ ਆਉਣ। ਜਦੋਂ ਮਾਧੋ ਦਾਸ ਸਤਿਗੁਰਾਂ ਦੇ ਕੋਲ ਚੱਲ ਕੇ ਆਇਆ, ਦਰਸ਼ਨ ਕੀਤੇ, ਨਿਹਾਲ ਹੋਇਆ, ਹਜ਼ੂਰ ਦੇ ਚਰਨ ਪਰਸੇ ਬੈਠ ਗਿਆ, ਕਿਰਪਾ ਭਰਿਆ, ਸਿਰ 'ਤੇ ਹੱਥ ਰੱਖਿਆ ਔਰ ਸਾਰੀ ਦੇਸ਼ ਕਾਲ ਦੀ ਸੁੱਧ ਬੁੱਧ ਭੁੱਲ ਗਈ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਕਿਉਂ ਇਹੋ ਜਿਹੇ ਪਖੰਡ ਕਰਦਾ, ਇਹ ਸੋਭਾ ਨਹੀਂ ਪਾਈ ਦੇ। ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ, ਮੈਂ ਤੁਹਾਡਾ ਸੇਵਕ ਹਾਂ, ਬੰਦਾ ਹਾਂ। ਸਤਿਗੁਰੂ ਨੇ ਪਹਿਲਾਂ ਅੰਮ੍ਰਿਤ ਛਕਣ ਦੀ ਹਦਾਇਤ ਕੀਤੀ, ਅੰਮ੍ਰਿਤ ਛਕਾਇਆ ਅਤੇ ਇਹਦਾ ਨਾਮ ਬੰਦਾ ਸਿੰਘ ਰੱਖਿਆ। ਸਾਰੇ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਹਜ਼ੂਰ ਨੇ ਕਰਵਾਇਆ ਵੀ ਕਿਸ ਤਰੀਕੇ ਨਾਲ ਹੋਇਆ ਹੈ। ਬਾਬਾ ਬੰਦਾ ਸਿੰਘ ਬਹਾਦਰ ਸੁਣ ਕੇ ਹੈਰਾਨ ਹੋਇਆ, ਡੌਲੇ ਫਰਕੇ। ਸਤਿਗੁਰਾਂ ਨੇ ਪੰਜਾਬ ਵੱਲ ਭੇਜਣ ਵਾਸਤੇ ਕੁਝ ਸਿੰਘਾਂ ਦਾ ਜਥਾ ਨਾਲ ਤਿਆਰ ਕੀਤਾ ਹੈ। ਪੰਜ ਤੀਰ ਬਖਸ਼ੇ, ਪਹਿਲੋਂ ਗਾਤਰੇ ਵਾਲੀ ਸ੍ਰੀ ਸਾਹਿਬ ਜੁਰ ਬਖਸ਼ੀ। ਪਿਆਰੇ ਦਇਆ ਸਿੰਘ ਨੇ ਬੇਨਤੀ ਕੀਤੀ, ਸਤਿਗੁਰੂ ਇਹ ਪੰਥ ਦੀ ਮਾਨਤ ਹੈ, ਇਹ ਕਿਰਪਾ ਕਰਕੇ ਨਾ ਦਿਓ। ਸਤਿਗੁਰਾਂ ਨੇ ਬੇਨਤੀ ਪ੍ਰਵਾਨ ਕੀਤੀ, ਪੰਜ ਤੀਰ ਉਸ ਵੇਲੇ ਪੱਥੇ 'ਚੋਂ ਕੱਢ ਕੇ ਬਖਸ਼ੇ ਸਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਿਆ, ਜੋ ਕੁਝ ਉਸਨੇ ਕਰਤੱਵ ਕੀਤੇ ਖਾਲਸਾ ਜੀ ਦੁਸ਼ਟਾਂ ਨੂੰ ਸੋਧਣ ਦੇ, ਉਹ ਬਹੁਤ ਲੰਬਾ ਕੌਮ ਦਾ ਇਤਿਹਾਸ ਹੈ। ਪੰਥ ਦੋਖੀਆਂ ਤੋਂ ਚੁਣ ਚੁਣ ਕੇ ਉਹਨੇ ਬਦਲੇ ਲੈ, ਆਖਿਰਕਾਰ ਗੁਰਦਾਸ ਨੰਗਲਗੜ੍ਹੀ ਵਿੱਚੋਂ ਘੇਰਾ ਪਿਆ। ਬਹੁਤ ਲੰਮਾ ਸਮਾਂ ਉਹ ਘੇਰਾ ਪਿਆ ਰਿਹਾ। ਬਾਬਾ ਵਿਨੋਦ ਸਿੰਘ ਜੀ, ਭਾਈ ਬਾਜ ਸਿੰਘ ਜੀ, ਭਾਈ ਫਤਿਹ ਸਿੰਘ ਜੀ, ਭਾਈ ਰਾਮ ਸਿੰਘ ਜੀ ਬੜੇ ਬਹਾਦਰ ਸੂਰਮੇ ਉਹਦੇ ਨਾਲ ਸਨ। ਉਸ ਸਮੇਂ ਬਾਬਾ ਵਿਨੋਦ ਸਿੰਘ ਜੀ ਏਡੇ ਬਲ ਵਾਲੇ ਸੀ, ਕੋਈ ਸਿੰਘਾਂ ਨੂੰ ਲੈ ਕੇ ਬਾਹਰੋਂ ਭਾਵੇਂ ਵਸਤੂਆਂ ਲੈ ਆਉਂਦੇ ਔਰ ਦੁਸ਼ਮਣ ਨੂੰ ਪਛਾੜਦੇ ਹੋਏ ਫਿਰ ਉਸ ਥਾਂ 'ਤੇ, ਉੱਚਾ ਟਿੱਬਾ ਸੀ ਉਸ ਥਾਂ 'ਤੇ ਆਣ ਪਹੁੰਚਦੇ। ਅਖੀਰ ਲੰਮੇ ਸਮੇਂ ਦੇ ਘੇਰੇ ਤੋਂ ਜਦੋਂ ਵੇਖਿਆ ਦੁਸ਼ਮਣ ਵੱਧਦਾ ਆ ਰਿਹਾ, ਬਾਹਰੋਂ ਸਾਰੀ ਮਦਦ ਬੰਦ ਹੋ ਗਈ, ਕੁਝ ਖਾਣ ਪੀਣ ਵਾਸਤੇ ਵੀ ਨਹੀਂ। ਭਾਈ ਵਿਨੋਦ ਸਿੰਘ ਨੇ ਆਗਿਆ ਕੀਤੀ, ਬੰਦਾ ਸਿੰਘ ਰਾਜਨੀਤੀ ਇਹ ਗੱਲ ਕਹਿੰਦੀ ਹੈ ਵੀ ਕਿਲ੍ਹਾ ਇਹ ਗੜੀ ਜਿਹੜੀ ਹੈ ਕੋਈ ਗੜੀ ਕੋਈ ਪੱਕੀ ਨਹੀਂ ਸੀ, ਉੱਚਾ ਟਿੱਬਾ ਸੀ ਔਰ ਦੁਨੀ ਚੰਦ ਦੀ ਹਵੇਲੀ ਵੱਜਦੀ ਸੀ, ਇਸ ਨੂੰ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ, ਪਿੱਛੇ ਫੌ ਆਪਾਂ ਨੂੰ ਹਟਣਾ ਚਾਹੀਦਾ, ਕਿਸੇ ਛੰਭ ਵਿੱਚ ਲੁਕ ਜਾਣਾ ਚਾਹੀਦਾ ਹੈ। ਬੰਦਾ ਸਿੰਘ ਬਹਾਦਰ ਨੇ ਬਾਬਾ ਵਿਨੋਦ ਸਿੰਘ ਦੀ ਇਸ ਗੱਲ ਨੂੰ ਠੁਕਰਾ ਦਿੱਤਾ ਵੀ ਇਉਂ ਨਹੀਂ ਕੀਤਾ ਜਾ ਸਕਦਾ, ਬੁਝਦਲੀ ਹੈ। ਕਹਿਣ ਲੱਗੇ ਨਹੀਂ ਬੁਝਦਲੀ ਨਹੀਂ, ਇਹ ਰਾਜਨੀਤੀ ਇਹ ਗੱਲ ਕਹਿੰਦੀ ਹੈ। ਨਹੀਂ ਜਦੋਂ ਬਚਨ ਮੰਨੇ, ਆਖਿਰਕਾਰ ਆਪਸ ਵਿੱਚ ਕਸ਼ਮਕਸ਼ ਵਧੀ ਅਤੇ ਉਹਨਾਂ ਦੇ ਪੁੱਤਰ ਭਾਈ ਵਿਨੋਦ ਸਿੰਘ ਜੀ, ਪੁੱਤਰ ਭਾਈ ਕਾਹਨ ਸਿੰਘ ਜੀ ਉਹਨਾਂ ਨੇ ਆਖਿਆ ਤੁਹਾਨੂੰ ਦੋਹਾਂ ਨੂੰ ਜਿੱਦ ਨਹੀਂ ਕਰਨੀ ਚਾਹੀਦੀ, ਇੱਕ ਬੰਦੇ ਨੂੰ ਤਾਂ ਜਿੱਦ ਛੱਡ ਦੇਣੀ ਚਾਹੀਦੀ ਹੈ, ਨਹੀਂ ਆਪਸ 'ਚ ਤਲਖੀ 'ਚ ਆਉਣਾ ਚਾਹੀਦਾ। ਅਖੀਰ ਬਾਬਾ ਵਿਨੋਦ ਸਿੰਘ ਜੀ ਆਪਣੇ ਫੌਜੀ ਜਵਾਨਾਂ ਨੂੰ ਨਾਲ ਲੈ ਕੇ ਸਿੰਘਾਂ ਨੂੰ ਪਿੱਛੇ ਹਟੇ। ਇਕੱਲਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿਪਾਹ ਸਲਾਰ ਬਹਾਦਰ ਸੂਰਮੇ ਰਹਿ ਗਏ। ਆਖਰ ਦੁਸ਼ਮਣ ਨੇ ਘੇਰਾ ਪਾਇਆ, ਇੱਕ ਸੁਰੰਗ ਵੀ ਪੁੱਟੀ, ਜਿਸ ਦਰਵਾਜ਼ੇ ਤੋਂ ਬਾਹਰ ਨਿਕਲਦੇ ਸੀ ਉਸ ਦਰਵਾਜ਼ੇ ਤੱਕ ਸੁਰੰਗ ਪੁੱਟ ਕੇ ਲਿਜਾਈ ਗਈ। ਖੀਰ ਕੌਮ ਦਾ ਜਥੇਦਾਰ ਭੁੱਖੜ ਭਾਣੇ ਲੰਮੇ ਸਮੇਂ ਤੋਂ ਕਿੰਨੀ ਕੁ ਲੜਾਈ ਲੜੀ ਜਾ ਸਕਦੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਉਸ ਵੇਲੇ ਲਾਹੌਰ ਵਿੱਚ ਲਿਆਂਦਾ ਗਿਆ। 740 ਸਿੰਘਾਂ ਦਾ ਖਾਲਸਾ ਜੀ ਇਹ ਸਾਰਾ ਜਥਾ ਸੀ। ਦੁਸ਼ਮਣ ਨੇ ਉਸ ਵੇਲੇ ਫਰਕਸੀਅਰ ਦੇ ਪਾਸ ਪੇਸ਼ ਕਰਨ ਵਾਸਤੇ 2000 ਸਿੰਘਾਂ ਦੇ ਸਿਰ ਨੇਜਿਆਂ 'ਤੇ ਟੰਗੇ ਹੋਏ। ਇੱਕ ਮਰੀ ਹੋਈ ਬਿੱਲੀ ਵੀ ਨੇਜੇ 'ਤੇ ਟੰਗੀ ਹੋਈ, ਮਗਰ 700 ਗੱਡੇ ਸਿਰਾਂ ਦੇ ਭਰੇ ਹੋਏ, ਸਿੰਘਾਂ ਦੇ ਸਿਰਾਂ ਨਾਲ 700 ਗੱਡੇ ਭਰੇ ਹੋਏ ਔਰ ਹਾਥੀ ਦੇ ਉੱਪਰ ਖਾਲਸਾ ਜੀ ਪਿੰਜਰੇ 'ਚ ਬੰਦ ਕੀਤਾ ਹੋਇਆ ਕੌਮ ਦਾ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਹੈ। ਹੱਥਾਂ ਨੂੰ ਹੱਥ ਕੜੀਆਂ, ਪੈਰਾਂ ਨੂੰ ਜੰਜੀਰ, ਲੱਕ ਨੂੰ ਜੰਜੀਰ, ਗਲ 'ਚ ਇੱਕ ਫੰਦਾ ਪਾਇਆ ਹੋਇਆ ਸੀ, ਸ਼ਾਇਦ ਇਹ ਸ਼ਕਤੀਵਾਨ ਹੈ ਕਿਤੇ ਉੱਡ ਨਾ ਜਾਵੇ। ਇੱਕ ਬੰਦੇ ਨੂੰ ਤਲਵਾਰ ਦੇ ਕੇ ਪਹਿਰੇ 'ਤੇ ਖੜ੍ਹਾ ਕੀਤਾ ਹੋਇਆ ਹੈ, ਉਹਨੂੰ ਇੱਕ ਛੁਰਾ ਵੀ ਦਿੱਤਾ ਹੋਇਆ ਅਤੇ ਉਹਦੀ ਹੱਥਕੜੀ ਵੀ ਨਾਲ ਹੀ ਬੰਨ੍ਹ ਦਿੱਤੀ, ਇੱਕ ਸੰਗਲ ਪਾ ਕੇ ਉਹਦੇ ਲੱਕ ਨੂੰ ਬੰਨ੍ਹ ਦਿੱਤਾ ਵੀ ਜੇ ਬੰਦਾ ਸਿੰਘ ਬਹਾਦਰ ਪਿੰਜਰਾ ਲੈ ਕੇ ਉੱਡਣ ਲੱਗੇ ਤਾਂ ਤੂੰ ਇਹਦੇ ਸੋ ਤਿੱਖਾ ਸ਼ਸਤਰ ਖਬੋ ਦੇਣਾ ਤਾਂ ਕਿ ਇਹਦਾ ਅੰਤਕਾਲ ਹੋ ਜਾਵੇ। ਇਸ ਤਰੀਕੇ ਨਾਲ ਮਗਰ ਖਾਲਸਾ ਜੀ 740 ਸਿੰਘ ਹੈ ਜਿਨ੍ਹਾਂ ਦੇ ਉੱਪਰ ਭੇਡਾਂ ਦੀਆਂ ਖੱਲਾਂ ਦੀਆਂ ਕਾਗਜ਼ ਐਸੇ ਉਹਨਾਂ ਦੀਆਂ ਟੋਪੀਆਂ ਦੀ ਸ਼ਕਲ ਦੀਆਂ ਪੱਗਾਂ ਜੀਆਂ ਬਣਾਈਆਂ ਹੋਈਆਂ, ਮੂੰਹ ਜਿਨ੍ਹਾਂ ਦੇ ਕਾਲੇ ਕੀਤੇ ਹੋਏ ਔਰ ਲਾਹੌਰ ਲਿਆਂਦੇ ਗਏ। ਲਾਹੌਰ ਤੋਂ ਫਿਰ ਦਿੱਲੀ ਨੂੰ ਲਿਜਾਏ ਗਏ। ਬੰਦਾ ਸਿੰਘ ਬਹਾਦਰ ਦੇ ਸਿਰ 'ਤੇ ਵੀ ਟੋਪੀ ਵਾਂਗ ਉਹ ਪਗੜੀ ਬੱਧੀ ਹੋਏ। ਸੋ ਗੁਰੂ ਕੇ ਪਿਆਰੇ ਬਹਾਦਰ ਸੂਰਮੇ ਭਾਵੇਂ ਭੁੱਖੜ ਪਾਣੇ ਨੇ, ਕਈ ਐਸੇ ਲੋਕ ਉਹਨਾਂ ਨੂੰ ਬੁਰਾ ਭਲਾ ਵੀ ਕਹਿੰਦੇ, ਪੰਥ ਦੋਖੇ, ਪਰ ਵਾਹਿਗੁਰੂ ਪਰਮੇਸ਼ਰ ਦੀ ਯਾਦ ਸ਼ਾਂਤ ਚਿੱਤ ਹੋਏ ਸ਼ਬਦ ਵਰਾਗਮੀ ਪੜ੍ਹਦੇ ਹੋਏ ਇਹ ਐਸਾ ਇੱਕ ਅਨੋਖਾ ਜਲੂਸ ਸੀ ਕੌਮ ਦਾ ਜਿਹੜਾ ਦਿੱਲੀ ਨੂੰ ਲਿਜਾਇਆ ਜਾ ਰਿਹਾ ਸੀ। ਥਾਵਾਂ ਥਾਵਾਂ ਤੋਂ ਹੁੰਦੇ ਹੋਏ ਦਿੱਲੀ ਜਦੋਂ ਪਹੁੰਚੇ, ਅਬਦੁਲ ਸਮੁੰਦ ਖਾਨ ਦਾ ਪੁੱਤਰ ਜ਼ਕਰੀਆ ਖਾਨ, ਖਾਨ ਬਹਾਦਰ ਜ਼ਕਰੀਆ ਜਿਹਨੂੰ ਕਿਹਾ ਜਾਂਦਾ ਸੀ, ਉਹਦੀ ਡਿਊਟੀ ਲੱਗੀ ਸੀ ਤੂੰ ਇਹਨਾਂ ਨੂੰ ਲੈ ਕੇ ਉੱਥੇ ਪਹੁੰਚਣਾ। ਬੜੇ ਸਖਤ ਪੈਰੇ ਵਿੱਚ ਫਰਕਸੀਅਰ ਬਾਦਸ਼ਾਹ ਦੇ ਪੇਸ਼ ਕੀਤੇ ਗਏ। ਕੋਤਵਾਲੀ ਦੇ ਨੇੜੇ ਸਾਰਿਆਂ ਨੂੰ ਠਹਿਰਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਬਾਜ ਸਿੰਘ ਜੀ, ਕੁਝ ਸਿੰਘਾਂ ਨੂੰ ਵੱਖਰੇ ਕਰ ਲਿਆ ਗਿਆ। 740 ਸਿੰਘ ਉਸ ਵੇਲੇ ਕੋਤਵਾਲੀ ਵਿੱਚ ਲਿਆ ਕਰਕੇ ਉੱਥੇ ਰੱਖੇ ਗਏ। 29 ਫਰਵਰੀ ਸੋ ਖਾਲਸਾ ਜੀ 1716 ਨੂੰ ਦਿੱਲੀ ਵਿੱਚ ਪਹੁੰਚਾਏ ਗਏ। 4 ਦਿਨ ਉੱਥੇ ਰੱਖਣ ਤੋਂ ਬਾਅਦ 5 ਮਾਰਚ ਵਾਲੇ ਦਿਨ ਪਹਿਲਾ 100 ਸਿੰਘਾਂ ਦਾ ਜਥਾ ਉੱਥੇ ਕਤਲਗਾਹ ਵਿੱਚ ਲਿਜਾ ਕੇ ਜਗ੍ਹਾ ਖੁੱਲ੍ਹੀ ਤਿਆਰ ਕੀਤੀ ਗਈ। ਤਮਾਮ ਲੋਕਾਂ ਨੂੰ ਵੇਖਣ ਵਾਸਤੇ ਬੁਲਾਇਆ ਗਿਆ। ਧਰਮੀ ਪੁਰਸ਼ ਰੋ ਕੁਰਲਾ ਰਹੇ ਸਨ, ਖੁਦ ਗਰਜ ਲੋਕ ਲੱਕ ਇਸੇ ਤਰ੍ਹਾਂ ਨਫ਼ਰਤ ਕਰਨ ਵਾਲੇ ਲੋਕ ਖੁਸ਼ੀ ਮਨਾ ਰਹੇ ਸਨ। 100 ਸਿੰਘਾਂ ਨੂੰ ਲਿਆ ਕੇ ਕਤਲਗਾਹ ਵਿੱਚ ਸ਼ਹੀਦ ਕੀਤਾ ਗਿਆ। ਇੱਕ ਸਿੰਘ ਵੀ ਉਹਨਾਂ ਵਿੱਚੋਂ ਡੋਲਿਆ ਨਹੀਂ ਵੀ ਮੈਨੂੰ ਨਾ ਮਾਰਿਓ। 6 ਤਰੀਕ ਨੂੰ ਫਿਰ ਇਸੇ ਤਰ੍ਹਾਂ, 7 ਤਰੀਕ ਨੂੰ ਫਿਰ ਇਸੇ ਤਰ੍ਹਾਂ ਗੁਰੂ ਕੇ ਬਹਾਦਰ ਸੂਰਮੇ ਖਾਲਸਾ ਜੀ ਸ਼ਹਾਦਤ ਦਾ ਜਾਮ ਪੀਂਦੇ ਰਹੇ। 100-100 ਸਿੰਘ ਰੋਜ਼ ਦਾ ਕਤਲ ਕੀਤਾ ਜਾਣ ਲੱਗਾ। ਖਾਫੀ ਖਾਂ ਮੁਸਲਮਾਨ ਲਿਖਦਾ, ਸਿੱਖਾਂ ਨੂੰ ਭਾਵੇਂ ਉਹ ਬਹੁਤ ਕੁਝ ਬੁਰਾ ਭਲਾ ਵੀ ਕਹਿੰਦਾ ਰਿਹਾ ਪਰ ਸੱਚਿਆਈ ਲਿਖਣ ਤੋਂ ਵੀ ਉਹ ਰੋਕ ਨਾ ਸਕਿਆ। ਉਸਨੇ ਆਖਿਆ ਐਸੀ ਬਹਾਦਰ ਗਤੀ ਨਾਲ ਸ਼ਹਾਦਤਾਂ ਦੇ ਰਹੇ ਸਨ, ਅਰੰਚਕ ਮਾਤਰ ਵੀ ਮੌਤ ਦਾ ਡਰ ਉਹਨਾਂ ਨੇ ਚਿਹਰੇ 'ਤੇ ਨਹੀਂ ਸੀ। ਉਹ ਜਲਾਦ ਨੂੰ ਮਜ਼ਾਕਾਂ ਕਰਦੇ ਸੀ, ਮੌਤ ਨੂੰ ਮਖੌਲਾਂ ਕਰਦੇ ਸਨ ਔਰ ਉਹਨੇ ਬਹਾਦਰ ਗਤੀ ਦਾ ਇਤਿਹਾਸ ਲਿਖਦਿਆਂ ਇਸ ਗੱਲ ਦਾ ਵੀ ਜ਼ਿਕਰ ਕੀਤਾ। ਉਹਨਾਂ 'ਚੋਂ ਇੱਕ ਨੌਜਵਾਨ ਰਸਤੇ 'ਚੋਂ ਗ੍ਰਿਫਤਾਰ ਕੀਤਾ, ਜਿਹਦੇ ਅਜੇ ਵਿਆਹ ਹੋਏ ਨੂੰ ਵੀ ਥੋੜ੍ਹਾ ਸਮਾਂ ਹੋਇਆ ਅਤੇ ਪਿਤਾ ਸਿਰ 'ਤੇ ਨਹੀਂ, ਮਾਂ ਦੀ ਇਕਲੌਤੀ ਸੰਤਾਨ ਹੈ। ਉਸ ਦੀ ਮਾਂ ਰੋਂਦੀ ਭੱਜੀ ਆਈ ਹੈ, ਫਰਕਸੀਅਰ ਬਾਦਸ਼ਾਹ ਰੋਜ਼ ਬਾਹਰ ਸੈਰ ਕਰਨ ਵਾਸਤੇ ਹਾਥੀ ਦੀਆਂ ਬਾਰੀ 'ਚ ਬੈਠ ਕੇ ਜਾਂਦਾ ਸੀ। ਉਹ ਰਸਤੇ ਵਿੱਚ ਉਸ ਬੰਨੇ ਲੇਟ ਗਈ ਜਿੱਥੇ ਬਾਦਸ਼ਾਹ ਦਾ ਹਾਥੀ ਆ ਰਿਹਾ ਹੈ। ਉਸ ਨੇ ਵੇਖਿਆ ਜਦੋਂ ਬਾਦਸ਼ਾਹ ਫਰਕਸੀਅਰ ਨੇ ਵੀ ਕੀ ਵਜ੍ਹਾ ਇਹ ਮਾਤਾ ਕਿਉਂ ਰੋ ਕੁਰਲਾ ਰਹੀ ਹੈ। ਹਾਥੀ ਰੋਕਿਆ ਜਦੋਂ ਪੁੱਛਿਆ ਵੀ ਮਾਤਾ ਕੀ ਤਕਲੀਫ ਹੈ, ਕਹਿਣ ਲੱਗੇ ਮੇਰਾ ਪੁੱਤਰ ਹਕੀਕਤ ਵਿੱਚ ਸਿੱਖ ਨਹੀਂ, ਸਿੰਘਾਂ ਨਾਲ ਫੜ ਕੇ ਲਿਆਂਦਾ ਹੋਇਆ ਔਰ ਮੈਂ ਚਾਹੁੰਦੀ ਹਾਂ ਮੇਰੇ ਪੁੱਤਰ ਦੀ ਰਿਹਾਈ ਕਰ ਦਿੱਤੀ ਜਾਵੇ। ਰੋਂਦੀ ਹੋਈ ਮਾਤਾ ਦੇ ਰੋਣ ਤੋਂ ਵੇਖ ਕਰਕੇ ਬਾਦਸ਼ਾਹ ਦਾ ਦਿਲ ਪਸੀਜਿਆ। ਉਸ ਨੇ ਝੱਟ ਆਪਣੇ ਅਹਿਲਕਾਰ ਭੇਜੇ ਵੀ ਜਾਓ ਉਸ ਵਿਅਕਤੀ ਨੌਜਵਾਨ ਨੂੰ ਲੈ ਕੇ ਆਉਣ। 100 ਸਿੰਘ ਜਿਹੜੇ ਕਤਲਗਾਹ ਵਿੱਚ ਸ਼ਹੀਦ ਕਰਨੇ ਸਨ, ਲੱਗੀ ਹੋਈ ਲਾਈਨ ਵਿੱਚ ਉਹ ਨੌਜਵਾਨ ਵੀ ਖਲੋਤਾ ਹੋਇਆ ਹੈ। ਹੁਲੀਆ ਨਾਮ ਜਦੋਂ ਬੋਲਿਆ ਦੱਸਿਆ ਬਾਹਾਂ ਤੋਂ ਫੜ ਕੇ ਕਰਮਚਾਰੀ ਬਾਦਸ਼ਾਹ ਕੋਲ ਲੈ ਕੇ ਆਏ। ਪੁੱਛਿਆ ਬਾਦਸ਼ਾਹ ਕਿਉਂ ਮੈਨੂੰ ਬੁਲਾਇਆ ਗਿਆ, ਕਿਉਂ ਵੀਰਾਂ ਨਾਲ ਵੱਖਰੇ ਕੀਤਾ ਗਿਆ, ਕਿਉਂ ਸ਼ਹੀਦ ਨਹੀਂ ਹੋਣ ਦਿੱਤਾ। ਕਹਿੰਦੇ ਆ ਮਾਂ ਤੇਰੀ ਸਾਹਮਣੇ ਖਲੋਤੀ ਹੈ ਅਤੇ ਕਹਿੰਦੀ ਮੇਰਾ ਪੁੱਤਰ ਸਿੱਖ ਨਹੀਂ। ਜਦੋਂ ਮਾਂ ਵੱਲ ਵੇਖਿਆ ਉਹਨੇ ਆਖਿਆ ਦਰ ਹਕੀਕਤ ਮੇਰੀ ਤਾਂ ਛੋਟੇ ਹੁੰਦੇ ਦੀ ਮਾਂ ਮਰ ਗਈ ਸੀ, ਮੇਰੀ ਇਹ ਮਾਂ ਨਹੀਂ ਮੇਰੇ ਧਰਮ ਦੀ ਮਾਤਾ ਮਾਤਾ ਸਾਹਿਬ ਕੌਰ ਹੈ। ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਚੋ ਜੀ ਪ੍ਰੀਤਮ ਹੈ, ਇਸ ਨਾਲ ਮੇਰਾ ਕੋਈ ਵੰਡ ਵਿਹਾਰ ਨਹੀਂ ਜਿਹੜੀ ਮਾਂ ਮੈਨੂੰ ਧਰਮ ਤੋਂ ਥੜਕਾਉਂਦੀ ਹੈ। ਬਾਦਸ਼ਾਹ ਤੇਰਾ ਭਲਾ ਹੋਵੇਗਾ ਮੈਨੂੰ ਵੀਰਾਂ ਨਾਲ ਸ਼ਹੀਦ ਹੋ ਲੈਣ ਦੇ, ਮੈਨੂੰ ਆਪਣੇ ਸਾਥੀਆਂ ਨਾਲ ਨਖੇੜ ਲੈਣ। ਬਾਦਸ਼ਾਹ ਮੂੰਹ ਚੁੰਗਲਾਂ ਪਾ ਕੇ ਸੋਚ ਰਿਹਾ ਸੀ। ਐਸੀ ਬਹਾਦਰ ਗਤੀ ਦਾ ਇਤਿਹਾਸ ਗੁਰੂ ਕੇ ਪਿਆਰਿਆਂ ਦਾ ਅਤੇ 740 ਸਿੰਘ ਵਾਰੀ ਵਾਰੀ ਸ਼ਹੀਦ ਹੋ ਗਏ, ਲਾਈਨਾਂ 'ਚ ਖੜ੍ਹੇ ਕਰਕੇ ਸ਼ਹੀਦ ਕਰ ਦਿੱਤੇ ਜ਼ਾਲਮਾਂ ਨੇ। ਇੱਕ ਸਿੱਖ ਨੇ ਵੀ ਨਹੀਂ ਕਿਹਾ ਵੀ ਬਾਦਸ਼ਾਹ ਮੇਰੀ ਜਾਨ ਬਖਸ਼ ਦਿਓ, ਮੈਨੂੰ ਨਾ ਮਾਰੋ, ਮੈਂ ਦਾੜ੍ਹੀ ਮੁੰਨ ਲੈਂਦਾ, ਸਿਰ ਦਾ ਜੂੜਾ ਮੁੰਨ ਲੈਂਦਾ, ਮੈਂ ਧਰਮ ਛੱਡ ਦਿੰਦਾ, ਮੈਂ ਸਿੱਖੀ 'ਚੋਂ ਕੀ ਲੈਣਾ ਹੈ। ਇਹ ਸਾਡੇ ਵਡੇਰਿਆਂ ਦਾ ਇਤਿਹਾਸ ਹੈ ਜਿਹਨੂੰ ਅਸੀਂ ਅਰਦਾਸ ਦੇ ਰੂਪ ਵਿੱਚ ਤਰੋ ਯਾਦ ਕਰਦੇ ਹਾਂ। ਜਦੋਂ ਅਸੀਂ ਆਪਣੇ ਜੀਵਨ ਵੱਲ ਝਾਤੀ ਮਾਰਦੇ ਹਾਂ ਤਾਂ ਵੇਖਣਾ ਚਾਹੀਦਾ ਵੀ ਅਸੀਂ ਵੀ ਗੁਰੂ ਕੇ ਸਿੱਖ ਹਾਂ, ਅਸੀਂ ਕਿੱਥੇ ਜੇ ਖਲੋਤੇ ਹਾਂ। 740 ਵਿੱਚੋਂ ਇੱਕ ਸਿੱਖ ਵੀ ਨਾ ਡੋਲੇ ਵੀ, ਔਰ ਐਸੀ ਗੁਰੂ ਦੀ ਕਿਰਪਾ ਵਾਲੇ ਹੱਸ ਹੱਸ ਕੇ ਇੰਨੇ ਤਸ਼ੱਦਦ ਇੰਨਾ ਜ਼ੁਲਮ ਅੱਤਿਆਚਾਰ ਚੱਲ ਰਹੇ ਨੇ, ਫਿਰ ਵੀ ਧਰਮ ਨਹੀਂ ਛੱਡਿਆ ਜਾ ਰਿਹਾ। ਅਸੀਂ ਵਿਦੇਸ਼ਾਂ 'ਚ ਰਹਿ ਕੇ ਪੰਜਾਬ ਵਿੱਚ ਵੀ ਬੈਠੇ ਹੋਏ, ਵਿਸ਼ੇਸ਼ ਤੌਰ 'ਤੇ ਅਸੀਂ ਵਿਦੇਸ਼ਾਂ 'ਚ ਆ ਗਏ, ਇਹਦੋਂ ਪਰੇ ਹੋਰ ਕਿੱਥੇ ਜਾਣਾ ਹੈ। ਪਰ ਸਿੱਖੀ ਤੋਂ ਦਿਨ ਦਿਹਾੜੇ ਮੁਨਕਰ ਔਰ ਗੁਰੂ ਕਾ ਬਖਸ਼ਿਆ ਹੋਇਆ ਧਰਮ ਹੈ, ਜੇ ਧਰਮ ਹੀ ਨਹੀਂ ਤਾਂ ਫਿਰ ਬੰਦਾ ਵੀ ਕਾਹਦਾ ਹੈ। ਔਰ ਗੁਰੂ ਦਾ ਬਖਸ਼ਿਆ ਹੋਇਆ ਧਰਮ ਛੱਡ ਕੇ ਫਿਰ ਖਾਲਸਾ ਜੀ ਅਸੀਂ, ਪਤਾ ਨਹੀਂ ਵਜ੍ਹਾ ਕੀ ਹੈ, ਕਾਰਨ ਕੀ ਹੈ, ਗੁਰੂ ਕੀ ਸਿੱਖੀ ਅਤੇ ਸਭ ਤੋਂ ਸੁਖੈਨ ਮਾਰਗ ਹੈ। ਸਤਿਗੁਰੂ ਨੇ ਸਾਨੂੰ ਜੋ ਪਾਓ ਭਗਤੀ ਦਾ ਗੁਰਮੁਖ ਗਾਡੀ ਰਾਹ ਚਲਾਇਆ, ਇਸ ਤੋਂ ਕਿਉਂ ਥਿੜਕ ਰਹੇ ਹਾਂ ਅਤੇ ਕਿਉਂ ਭਰਮਾਂ ਵਿੱਚ ਵਹਿਮਾਂ 'ਚ ਪੈ ਕੇ ਸਿੱਖੀ ਨੂੰ ਕਿਉਂ ਦਿਨ ਦਿਹਾੜੇ ਤਲਾਂਜਲੀ ਦਿੱਤੀ ਜਾ ਰਹੀ ਹੈ। ਕਦੇ ਮੀਰ ਮੰਨੂ ਦੇ ਵਾਕਿਆਤ ਭੈਣਾਂ ਭੋਰੇ 'ਚ ਬੰਦ ਕੀਤੀਆਂ, ਭੁੱਖੜ ਪਾਣੀਆਂ ਅਤੇ 125 ਮਣ ਛੋਲੇ ਪੀਂਦੀਆਂ ਚੱਕੀਆਂ ਚੱਲਦੀਆਂ, ਇੱਕ ਬਾਟੀ ਪਾਣੀ ਦੀ ਪੀਣ ਵਾਸਤੇ ਅੱਧੀ ਰੋਟੀ ਖਾਣ ਵਾਸਤੇ ਮਿਲਦੀ ਸੀ। ਲੇਕਿਨ ਤੁਹਾਡਾ ਇਤਿਹਾਸ ਇਹ ਗੱਲ ਕਹਿੰਦਾ ਵੀ ਉਹਨਾਂ ਦੇ ਗੋਦੀਆਂ ਵਾਲੇ ਬੱਚੇ ਵੀ ਖਾਲਸਾ ਜੀ ਪੈਰਾਂ ਤੋਂ ਫੜ ਕੇ ਆਕਾਸ਼ ਨੂੰ ਚਲਾਉਣੇ, ਜਦੋਂ ਥੱਲੇ ਆ ਜਾਣੇ ਵਰਸ਼ਾ ਨੇਜਾ ਪੇਟ ਵਿੱਚ ਤਸਾਉਣਾ, ਵਿਲਕਦੇ ਹੋਏ ਦਾ ਸਿਰ ਵੱਢਣਾ ਅਤੇ ਉਹਦੀਆਂ ਆਂਦਰਾਂ ਕੱਢ ਕੇ ਮਾਂ ਦੇ ਗਲ ਵਿੱਚ ਪਾ ਦੇਣੀਆਂ, ਸਿਰ ਝੋਲੀ 'ਚ ਰੱਖ ਦੇਣਾ। ਲੇਕਿਨ ਭੋਰੇ ਲਾਹੌਰ ਦੇ 'ਚ ਕੈਦ ਕੀਤੀਆਂ ਬੀਬੀਆਂ 'ਚੋਂ ਇੱਕ ਬੀਬੀ ਦਾ ਇਤਿਹਾਸ ਨਹੀਂ ਤੁਹਾਨੂੰ ਮਿਲੇਗਾ ਜਿਹਨੇ ਆਖਿਆ ਹੋਵੇ ਵੀ ਮੈਨੂੰ ਨਾ ਮਾਰਿਓ, ਮੇਰੇ ਬੱਚੇ ਨੂੰ ਨਾ ਮਾਰਿਓ, ਮੈਂ ਸਿੱਖੀ ਤੋਂ ਕੀ ਲੈਣਾ, ਜੋ ਕਹੋਗੀ ਮੈਂ ਧਰਮ ਛੱਡ ਦੇਣੀ ਹੈ, ਜੋ ਕਹੋਗੇ ਮੈਂ ਹੁਕਮ ਮੰਨ ਲੈਣੀ ਹੈ। ਇੱਕ ਬੀਬੀ ਨੇ ਧਰਮ ਨਹੀਂ ਛੱਡਿਆ। ਅੱਜ ਅਸੀਂ ਕਿੱਥੇ ਕੁ ਜੇ ਖਲੋਤੇ ਹਾਂ ਖਾਲਸਾ ਜੀ, ਸਾਡੇ ਵੱਡਿਆਂ ਵਡੇਰਿਆਂ ਦਾ ਕੀ ਇਤਿਹਾਸ ਹੈ, ਸਾਡੇ ਵਾਸਤੇ ਕਿੱਡੇ ਵੱਡੇ ਇਹ ਪੂਰਨੇ ਪਾਏ ਹੋਏ ਨੇ ਉਹਨਾਂ ਬਹਾਦਰ ਸੂਰਮਿਆਂ ਨੇ। 740 ਸਿੰਘ ਸ਼ਹੀਦ ਹੋ ਗਏ, ਕੌਮ ਦੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਿਆਂਦਾ ਗਿਆ, ਭੋਰੇ 'ਚ ਕੈਦ ਕੀਤਾ, ਕੁਤਵਾਲੀ ਵਿੱਚ ਬਾਹਰ ਬਿਠਾਇਆ ਗਿਆ। ਔਰ ਉਸ ਸਮੇਂ ਖਾਲਸਾ ਜੀ 4 ਸਾਲ ਦਾ ਪੁੱਤਰ ਅਜੈ ਸਿੰਘ ਆਖਿਆ ਇਹਦਾ ਕਤਲ ਕਰ। ਬਹਾਦਰ ਸੂਰਮਾ ਮੌਜ ਵਿੱਚ ਬੈਠਾ ਹੋਇਆ, ਕੋਈ ਮੌਤ ਦਾ ਕਿਸੇ ਪ੍ਰਕਾਰ ਦਾ ਕੋਈ ਭੈ ਡਰ ਨੇੜੇ ਨਹੀਂ ਕਰੇ ਫੜਕਦਾ ਹੈ, ਚੁੱਪ ਕਰਕੇ ਗੁਰੂ ਕਾ ਪਿਆਰਾ ਵਾਹਿਗੁਰੂ ਦੀ ਯਾਦ ਵਿੱਚ ਬੈਠਾ ਹੈ। ਜ਼ਾਲਮ ਨੇ ਤਲਵਾਰ ਦਾ ਵਾਰ ਕੀਤਾ ਅਤੇ ਅਜਾਇਬ ਸਿੰਘ ਦਾ ਸਿਰ ਧੜ ਨਾਲ ਵੱਖਰਾ ਕਰਤਾ। 4 ਸਾਲ ਦੇ ਬੱਚੇ ਦਾ ਹੈ ਉਹ ਬੰਦਾ ਸਿੰਘ ਬਹਾਦਰ ਦੀ ਝੋਲੀ 'ਚ ਪਾਇਆ ਗਿਆ। ਉਹ ਖਾਲਸਾ ਜੀ ਤੇਜ਼ ਸ਼ਸਤਰ ਪੇਟ ਵਿੱਚ ਮਾਰ ਕੇ ਉਹਦਾ ਤੜਫਦੇ ਹੋਏ ਦਾ ਦਿਲ ਕੱਢਿਆ, ਕੌਮ ਦੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਦੇ ਦਿੱਤਾ ਗਿਆ, ਖੂਨ ਦੇ ਛੱਟੇ ਵੀ ਮਾਰੇ ਗਏ। ਅਰੋਲ ਗੁਰੂ ਕਾ ਸਿੱਖ ਬੈਠਾ, ਕੋਈ ਮਨ 'ਚ ਪਏ ਕੋਈ ਤੌਖਲਾ ਹੈ ਹੀ ਨਹੀਂ। ਫਿਰ ਖਾਲਸਾ ਜੀ ਇੱਥੇ ਹੀ ਬਸ ਨਹੀਂ, ਤੇਜ਼ ਤਿੱਖਾ ਬਰੀਕ ਜਿਹਾ ਸੂਆ ਲੈ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲੋਂ ਖੱਬੀ ਅੱਖ ਕੱਢ ਦਿੱਤੀ, ਤੇਜ਼ ਮਾਰ ਕਰਕੇ ਫਿਰ ਉਹਦੀ ਸੱਜੀ ਅੱਖ ਕੱਢ ਦਿੱਤੀ। ਫਿਰ ਬੈਠੇ ਹੋਏ ਗੁਰੂ ਕੇ ਸਿੱਖ ਬਹਾਦਰ ਸੂਰਮੇ ਦੀ ਲੱਤ ਕੱਟ ਦਿੱਤੀ ਗਈ, ਦੋਵੇਂ ਬਾਹਵਾਂ ਕੱਟੀਆਂ ਗਈਆਂ, ਸੱਜੀ ਲੱਤ ਕੱਢ ਦਿੱਤੀ। ਖਾਲਸਾ ਜੀ ਫਿਰ ਗਰਮ ਸੰਨੀਆਂ ਲੈ ਕੇ ਜਮੂਰ ਲੈ ਕੇ ਉਹਨਾਂ ਨਾਲ ਮਾਸ ਨੋਚਿਆ ਗਿਆ, ਪਰ ਹਾਏ ਸੀ ਤੋਬਾ ਕੋਈ ਗੱਲ ਨਹੀਂ। ਔਰ ਐਸੀ ਬਹਾਦਰ ਗਤੀ ਦਾ ਜ਼ੋਰ ਅਤੇ ਐਸੀ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ, ਐਸਾ ਕੌਮ ਦਾ ਬਹਾਦਰ ਬਾਦਸ਼ਾਹ, ਕੌਮ ਦਾ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ 9 ਜੂਨ 1716 ਬਿਕਰਮੀ ਵਿੱਚ ਸ਼ਹਾਦਤ ਦਾ ਜਾਮ ਪੀ ਗਿਆ, ਜਿਸ ਦਾ ਇਤਿਹਾਸ ਹੈ ਆਪਾਂ ਗੁਰਮੁਖ ਪਿਆਰਿਆਂ ਵਿਦਵਾਨ ਸੱਜਣਾਂ ਤੋਂ ਸੁਣਦੇ ਹਾਂ। ਇਹ ਸੁਣ ਲੈਣਾ ਹੀ ਇਤਿਹਾਸ ਖਾਲਸਾ ਜੀ ਇੱਥੇ ਕਿ ਨਹੀਂ, ਵੀ ਦਿਨ ਮਨਾ ਲਿਆ ਜੀ, ਦੇਣਾ ਦਿਹਾੜਾ ਆਇਆ ਸੀ ਮਨਾਇਆ ਗਿਆ, ਜਾਂ ਇਤਿਹਾਸ ਸੁਣ ਲਿਆ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ, ਇਤਿਹਾਸ ਸੁਣ ਲੈਣਾ ਕੋਈ ਬਹੁਤਾ ਔਖੀ ਗੱਲ ਨਹੀਂ, ਕੌਮ ਦੇ ਇਤਿਹਾਸ ਬਣਾਉਣੇ ਬੜੇ ਔਖੇ ਹਨ। ਸੁਣ ਤਾਂ ਅਸੀਂ ਸਾਰੇ ਹੀ ਲੈਂਦੇ ਹਾਂ, ਅਸਰ ਵੀ ਕੋਈ ਨਹੀਂ ਕਰਦੇ, ਲੀੜੇ ਝਾੜੇ ਲੰਗਰ ਛਕਿਆ ਘਰ ਨੂੰ ਚਲੇ ਗਏ, ਬਹੁਤੀ ਕੋਈ ਪ੍ਰਾਪਤੀ ਨਹੀਂ। ਇਤਿਹਾਸ ਜੋ ਸੁਣਦੇ ਹਾਂ ਉਹਨੂੰ ਹਿਰਦੇ 'ਚ ਵਸਾਉਣ ਦਾ ਯਤਨ ਕਰੀਏ, ਅਤੇ ਕੋਈ ਨਾ ਕੋਈ ਔਗਣ ਉਸ ਬਹਾਦਰ ਸੂਰਮੇ ਦੇ ਜੀਵਨ ਤੋਂ ਸਹਿਤ ਲੈ ਕੇ ਔਗਣ ਤਿਆਗ ਕੇ ਗੁਰੂ ਕੇ ਸਿੱਖ ਬਣਨ ਦਾ ਵੀ ਆਪਾਂ ਨੂੰ ਯਤਨ ਕਰਨਾ ਚਾਹੀਦਾ ਹੈ। ਜੇ ਕੋਈ ਨਸ਼ਿਆਂ ਦਾ ਸੇਵਨ ਕਰਦਾ ਹੈ ਤਾਂ ਗੁਰੇਜ਼ ਕਰੇ, ਜੇ ਕੋਈ ਭੈਣ ਕੋਈ ਵੀਰ ਕੋਈ ਬੱਚੀ ਕੋਈ ਬੱਚਾ ਦਾੜੇ ਕੇਸ ਰੋਮਾਂ ਦੀ ਬੇਅਦਬੀ ਕਰਦਾ ਹੈ, ਭੁੱਲ ਕੇ ਵੀ ਨਹੀਂ ਖਾਲਸਾ ਜੀ ਗੁਰੂ ਕਾ ਸਿੱਖ ਹੈ। ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮਾਂ ਨੂੰ ਕਸਾਉਣਾ, ਪਟਾਉਣਾ, ਰਗੜਾਉਣਾ, ਮਨਾਉਣਾ, ਰੰਗਾਉਣਾ, ਇਹ ਗੁਰੂ ਕੇ ਸਿੱਖ ਵਾਸਤੇ ਨਹੀਂ, ਤਿਆਰ ਪ੍ਰਤਿਆਰ ਗੁਰੂ ਕੇ ਖਾਲਸੇ ਨੇ ਰਹਿਣਾ ਹੈ। ਮੈਂ ਸਮਝਦਾ ਇਹ ਉਹਨਾਂ ਮਹਾਨ ਸ਼ਹੀਦਾਂ ਨੂੰ ਸਾਡੀ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਹੋਵੇਗੀ। ਔਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਭੈ ਅਦਬ ਸਤਿਕਾਰ ਸਾਡੇ ਮਨ 'ਚ ਵੱਧ ਤੋਂ ਵੱਧ ਅਤੇ ਸਭ ਤੋਂ ਵੱਧ ਸਤਿਗੁਰੂ ਦਾ ਸਤਿਕਾਰ ਸਾਡੇ ਮਨ 'ਚ ਪਹਿ ਭਾਵਨੀ ਹੋਣੀ ਚਾਹੀਦੀ ਹੈ। ਔਰ ਸਤਿਗੁਰੂ ਤੋਂ ਬਗੈਰ ਹੋਰ ਕਿਸੇ ਦੀ ਉਹਦੀ ਬਾਂਹ ਫੜ ਲਾ ਕਰੇ, ਉਹਦੇ ਗਿੱਟੇ ਫੜ ਲਾ ਕਰੇ, ਉਹਦੇ ਗੋਡੇ ਫੜ ਲਾ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਇਉਂ ਕਦੇ ਨਾਨਾ ਤਰ੍ਹਾਂ ਦੀ ਉਪਾਸ਼ਨਾ ਮੇਰੇ ਸਤਿਗੁਰਾਂ ਨੇ ਸਿੱਖ ਨੂੰ ਨਹੀਂ ਆਗਿਆ ਕੀਤੀ। ਪਹਿਲੇ ਸਰੂਪ 'ਚ ਹੀ ਆਗਿਆ ਕਰ ਦਿੱਤੀ ਸੀ, ਹੁਕਮ ਕੀਤਾ ਸੀ, ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਦਸਮ ਸਰੂਪ 'ਚ ਆ ਹੁਕਮ ਕੀਤਾ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨਾਇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ। ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਨੀ ਹੈ। ਸੋ ਐਸਾ ਗੁਰੂ ਕਾ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਏ। ਚੱਲ ਰਿਹਾ ਲੜੀਵਾਰ ਕਥਾ, ਆਪ ਜੀ ਦੀ ਸੇਵਾ 'ਚ ਬੇਨਤੀ ਕਰਨੀ ਚਾਹੁੰਦਾ, ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦੇ ਹਾਂ। ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਗਰੀਬ ਨਿਵਾਜ ਸਮਾਪਤੀ ਦਾ ਇਹ ਵਾਰ ਦਾ ਸਲੋਕ 20 ਸਤਿਗੁਰੂ ਕਿਰਪਾ ਕਰਕੇ ਫਰਮਾ ਰਹੇ ਹਨ। ਗੁਰੂ ਕੇ ਪਿਆਰਿਆਂ ਗੁਰਸਿੱਖਾਂ ਦੀ ਕੀ ਨਿਸ਼ਾਨੀ ਹੈ, ਉਹਨਾਂ ਦਾ ਅਤੇ ਸਾਡੇ ਜੀਵਨ ਵਿੱਚ ਕੀ ਫਰਕ ਹੈ, ਗੁਰੂ ਕੇ ਪਿਆਰਿਆਂ ਗੁਰਸਿੱਖਾਂ ਦਾ ਕਿਹੋ ਜਿਹਾ ਜੀਵਨ ਹੈ। ਹਜ਼ੂਰ ਕਹਿੰਦੇ ਦ੍ਰਿਸ਼ਟਾਂਤ ਏਕੋ, ਉਹਨਾਂ ਦੀ ਦ੍ਰਿਸ਼ਟੀ ਵਿੱਚ ਖਾਲਸਾ ਜੀ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਹੈ। ਸੱਜਾ ਖੱਬਾ ਸੌਣ ਨਾ ਮਨ ਵਸਾਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਸੱਜਾ ਖੱਬਾ ਨਹੀਂ, ਕਦੇ ਝਾਕਦੇ ਕਰੇ ਇੱਧਰ ਕਦੇ ਉੱਧਰ। ਉਹ ਸਮਝਦੇ ਨੇ ਕਿ ਸਾਰੇ ਥਾਵਾਂ 'ਤੇ ਵਾਹਿਗੁਰੂ ਪਰਮੇਸ਼ਰ ਰਵਿਆ ਹੋਇਆ, ਸਰਬ ਵਿਆਪਕ ਹੋ ਰਿਹਾ ਮੇਰਾ ਵਾਹਿਗੁਰੂ ਪਰਮੇਸ਼ਰ, ਦ੍ਰਿਸ਼ਟਾਕਾਰ ਹੈ। ਜਿਨ੍ਹਾਂ ਨੇ ਵੇਖ ਲਿਆ ਨਾ, ਉਹਨਾਂ ਨੇ ਇਹ ਬਚਨ ਅਟਲਕ ਹੈ ਵੀ ਉਹ ਸਰਬ ਵਿਆਪਕ ਹੈ। ਜਿਹੜੇ ਸਾਡੇ ਵਰਗੇ ਨੇ, ਜਿਨ੍ਹਾਂ ਨੂੰ ਨਜ਼ਰ ਵਿੱਚ ਨਹੀਂ ਆਉਂਦਾ, ਕਈ ਐਸੇ ਮਨਮੁੱਖ ਨੇ, ਫਿਰ ਉਹ ਕਹਿੰਦੇ ਨੇ ਹੈ ਹੀ ਕੋਈ ਨਹੀਂ, ਰੱਬ ਹੈ ਹੀ ਕੋਈ ਨਹੀਂ, ਪਰਮਾਤਮਾ ਹੈ ਹੀ ਕੋਈ ਨਹੀਂ। ਜਿਨ੍ਹਾਂ ਨੇ ਵੇਖ ਲਿਆ ਨਾ, ਉਹਨਾਂ ਨੇ ਡੰਕੇ ਦੀ ਚੋਟ ਨਾਲ ਇਹ ਬਚਨ ਕਹਿ ਦਿੱਤੇ, ਸਰਬੇ ਏਕ ਅਨੇਕੈ ਸੁਆਮੀ ਸਭ ਘੱਟ ਭੁਗਵੈ ਸੋਈ, ਕਹੇ ਰਵਿਦਾਸ ਹਾਥ ਪੈ ਨੇੜੈ ਸਹਿਜੇ ਹੋਏ ਸੋ ਹੋਈ। ਹੱਥਾਂ ਨਾਲ ਵੀ ਨੇੜੇ ਹੈ, ਪੈਰਾਂ ਨਾਲ ਵੀ ਨੇੜੇ ਹੈ। ਹੱਥ ਪੈਰ ਭਲਾ ਸਰੀਰ ਤੋਂ ਕਿੰਨੀ ਕੁ ਦੂਰੀ 'ਤੇ ਨੇ, ਪਰ ਇਹ ਬਾਹਰਲੇ ਅੰਗ ਹਨ। ਹੱਥ ਬਾਹਰ ਨੇ, ਪੈਰ ਬਾਹਰ ਨੇ, ਉਹ ਮਾਲਕ ਜਿਹੜਾ ਨਾ ਉਹ ਬਾਹਰ ਨਹੀਂ, ਉਹ ਤਾਂ ਅੰਦਰ ਬੈਠਾ ਹੋਇਆ। ਹੱਥਾਂ 'ਤੇ ਪੈਰਾਂ ਨਾਲ ਵੀ ਨੇੜੇ ਹੈ, ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਿਆ ਜਾਏ। ਸੋ ਵਾਹਿਗੁਰੂ ਪਰਮੇਸ਼ੁਰ ਤਾਂ ਸਰਬ ਵਿਆਪਕ ਅਤੇ ਸਾਡੇ ਹਿਰਦੇ ਵਿੱਚ ਹੈ, ਸਾਰੇ ਥਾਵਾਂ 'ਤੇ ਹੈ। ਮੁਸਲਮਾਨ ਵੀਰਾਂ ਨੇ ਆਖਿਆ ਵੀ ਖੁਦਾਵੰਦ ਕਰੀਮ ਪੱਛੋਂ ਵਿੱਚ ਰਹਿੰਦਾ ਹੈ। ਹਿੰਦੂ ਵੀਰਾਂ ਦਾ ਖਿਆਲ ਸੀ ਵੀ ਉਹ ਦੱਖਣ ਦੇਸ਼ ਵਿੱਚ ਰਹਿੰਦਾ, ਜਗਨਨਾਥ ਦੇ ਮੰਦਰ ਵਿੱਚ ਰਹਿੰਦਾ ਹੈ। ਭਗਤ ਜੀ ਕਹਿਣਗੇ ਉਹ ਇੱਕ ਦੇਸੀ ਨਹੀਂ, ਇੱਕ ਦੇਸ਼ ਵਿੱਚ ਇੱਕ ਇਲਾਕੇ ਵਿੱਚ ਰਹਿੰਦਾ, ਅਤੇ ਬਾਕੀ ਮੁਲਕ ਦੀ ਸਹਾਇਤਾ ਫਿਰ ਕੌਣ ਕਰੇਗਾ। ਨਹੀਂ, ਭੁਲੇਖੇ ਵਿੱਚ ਹੋ, ਦੱਖਣ ਦੇਸ਼ ਹਰੀ ਕਾ ਵਾਸਾ ਹੈ, ਪੱਛਮ ਅੱਲਾਹ ਮੁਕਾਮਾ, ਦਿਲ ਮੈਂ ਖੋਜ ਦਿਲੇ ਦਿਲ ਖੋਜਾ ਹੋ ਇਹੀ ਠੌਰ ਮੁਕਾਮਾ। ਉਹ ਤਾਂ ਸਾਰੇ ਥਾਵਾਂ 'ਤੇ, ਜੱਤਰ ਜਾਓ ਤੱਤਰ ਬੀਠਲ ਪਹਿਲਾ, ਮਹਾਂ ਆਨੰਦ ਕਰੇ ਸਦਕੇਲਾ। ਕਿੱਡਾ ਖਾਲਸਾ ਜੀ ਉੱਚਾ ਸੁੱਚਾ ਵਿਚਾਰ ਹੈ, ਸਾਰੇ ਥਾਵਾਂ 'ਤੇ, ਕੱਖਾਂ ਵਿੱਚ, ਕਾਨਿਆਂ ਵਿੱਚ, ਜਾਨਵਰਾਂ ਵਿੱਚ, ਪੰਛੀਆਂ ਵਿੱਚ, ਸਭ ਥਾਵਾਂ 'ਤੇ ਪਰਮੇਸ਼ੁਰ ਦੀ ਜੋਤ ਨੂੰ ਜਾਣ ਲਿਆ ਹੈ। ਦ੍ਰਿਸ਼ਟਾਂਤ ਏਕੋ, ਉਹਨਾਂ ਨੂੰ ਦ੍ਰਿਸ਼ਟਾਕਾਰ ਇੱਕੋ ਇੱਕ ਵਾਹਿਗੁਰੂ ਪਰਮੇਸ਼ੁਰ ਹੈ। ਅਤੇ ਸੁਣੀਅੰਤ ਏਕੋ, ਇੱਕ ਦਾ ਨਾਮ ਹੀ ਸੁਣਦੇ ਨੇ, ਹੋਰ ਕਿਸੇ ਦਾ ਨਹੀਂ। ਇੱਕ ਵਾਹਿਗੁਰੂ ਪਰਮੇਸ਼ੁਰ ਦਾ ਹੀ ਉਹ ਚਿੰਤਨ ਕਰਦੇ ਨੇ ਅਤੇ ਇੱਕ ਨੂੰ ਹੀ ਸੁਣਦੇ ਹਨ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਪਵਿੱਤਰ ਬਚਨ ਕਈ ਵਾਰ ਪੜ੍ਹੇ ਹੋਣਗੇ। ਐ ਮਾਲਕ, ਮੈਂ ਸਾਗਤ ਪੁਰਸ਼ਾਂ ਦੇ ਕਹੇ ਹੋਏ ਸ਼ਬਦ, ਭੈੜੇ ਗੀਤਾਂ ਦੇ ਟੱਪੇ ਮੇਰੇ ਕੰਨੀ ਨਾ ਪੈਣ। ਜਿਨ੍ਹਾਂ ਦੇ ਸੁਣਨ ਨਾਲ ਕਈ ਐਸੇ ਵਿਚਾਰ ਹੁੰਦੇ ਨੇ ਗਲਤ, ਹੈ ਔਰ ਮਨੁੱਖ ਦਾ ਜੀਵਨ ਬਦਲ ਕੇ ਗਲਤ ਪਾਸੇ ਤੋਰ ਦਿੰਦੇ ਹਨ। ਮੈਂ ਉਹਨਾਂ ਸਾਗਤ ਪੁਰਸ਼ਾਂ ਦੇ ਟੱਪੇ ਨਹੀਂ ਸੁਣਨਾ ਚਾਹੁੰਦਾ। ਬੇਮੁਖਤਾਈ ਵਾਲੇ ਅਤੇ ਸ਼ਬਦ ਸਿਧਾਂਤ ਨਾਲੋਂ ਤੋੜਨ ਵਾਲੀਆਂ ਗੱਲਾਂ ਮਾਲਕ ਮੇਰੇ ਕੰਨੀ ਨਾ ਪਾਈ, ਜਿਹਦੇ ਸੁਣ ਕੇ ਜ਼ਿੰਦਗੀ ਅਜਾਈ ਚਲੀ ਜਾਣੀ ਹੈ। ਕਈ ਵਾਰ ਬਚਨ ਸੁਣਿਆ ਹੋਵੇਗਾ, ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਇਸ ਕਰਕੇ ਸੁਨੀਅੰਤ ਏਕੋ, ਸੁਣਦੇ ਵੀ ਨੇ ਇੱਕ ਵਾਹਿਗੁਰੂ ਪਰਮੇਸ਼ੁਰ ਦਾ ਨਾਮ, ਇੱਕ ਵਾਹਿਗੁਰੂ ਪਰਮੇਸ਼ੁਰ ਨੂੰ ਵੇਖਦੇ ਨੇ। ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਅੱਖਾਂ ਥੱਲੇ ਨਹੀਂ ਕਰੇ ਕਿਸੇ ਨੂੰ ਲਿਆਂਦਾ। ਇੱਕ ਵਾਹਿਗੁਰੂ ਪਰਮੇਸ਼ੁਰ ਦਾ ਪੂਜਨ ਕਰਦੇ, ਦ੍ਰਿਸ਼ਟੀ ਵਿੱਚ ਲਿਆਉਂਦੇ ਹਨ, ਸੁਣਦੇ ਵੀ ਇੱਕ ਵਾਹਿਗੁਰੂ ਪਰਮੇਸ਼ੁਰ ਦਾ ਉਪਦੇਸ਼
ਹੈ।
ਉਹ ਸਮਝਦੇ ਨੇ ਗੁਰੂ ਕੇ ਪਿਆਰੇ ਵੀ ਵਰਤੰਤ ਏਕੋ ਨਰ ਹਰ ਹੈ, ਜਿਹੜਾ ਨਰਸਿੰਘ ਸਰੂਪ ਧਾਰਨ ਵਾਲਾ ਹੈ, ਨਰਾਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ੁਰ ਹੈ। ਵਰਤੰਤ ਏਕੋ, ਉਹ ਸਾਰੇ ਥਾਵਾਂ 'ਤੇ ਇੱਕ ਵਾਹਿਗੁਰੂ ਪਰਮੇਸ਼ੁਰ ਹੀ ਵਰਤਾਰਾ ਵਰਤਾ ਰਿਹਾ ਹੈ, ਸਾਰੇ ਥਾਵਾਂ 'ਤੇ ਇੱਕ ਵਰਤ ਰਿਹਾ ਵਾਹਿਗੁਰੂ ਪਰਮੇਸ਼ੁਰ ਹੈ। ਉਸ ਦੇ ਹੁਕਮ ਵਿੱਚ ਹੀ ਸਾਰੀ ਕਿਰਿਆ ਸੰਸਾਰ ਦੀ ਹੋ ਰਹੀ ਹੈ। ਹੁਕਮ ਏ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਹੁਕਮ ਏ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜੋ ਆਬਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹਦੇ ਹੁਕਮ ਵਿੱਚ ਸਾਰਾ ਵਰਤੰਤ, ਜਿੰਨਾ ਵਰਤੰਤ ਵਰਤਾਰਾ ਵਰਤ ਰਿਹਾ ਹੈ ਨਾ, ਇੱਕ ਵਾਹਿਗੁਰੂ ਦੀ ਰਜਾ ਵਿੱਚ ਹੈ। ਜੋ ਸਭ ਨੂੰ ਨਰਾਂ ਨੂੰ ਹਰੇ ਭਰੇ ਕਰਨ ਵਾਲਾ ਨਾਰਾਇਣ ਪਰਮੇਸ਼ੁਰ ਵਾਹਿਗੁਰੂ ਹੈ, ਉਹਦੇ ਹੁਕਮ ਵਿੱਚ ਸਾਰਾ ਕੁਝ ਵਰਤਦਾ ਹੈ।
ਨਾਮ ਦਾਨ ਜਾ ਚੰਤ ਨਾਨਕ।
ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਐਸੇ ਪਰਿਪੂਰਨ ਵਾਹਿਗੁਰੂ ਪਰਮੇਸ਼ੁਰ ਦੇ ਕੋਲੋਂ ਬੇਨਤੀ ਕਰੀਏ, ਨਾਮਦਾਨ ਜਾਚੰਤ ਨਾਨਕੈ। ਹੇ ਸੱਚੇ ਪਾਤਸ਼ਾਹ, ਅਸੀਂ ਨਾਮ ਦਾ ਦਾਨ ਤੇਰੇ ਕੋਲੋਂ ਜਾਚੰਤ ਜਾਚਕ ਮੰਗਤੇ ਬਣ ਕੇ ਜਚੰਤ ਮੰਗਦੇ ਹਾਂ। ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਹੈ। ਹਰੀ ਦਾ ਨਾਮ ਸਾਨੂੰ ਕਿਰਪਾ ਕਰਕੇ ਸੱਚੇ ਪਾਤਸ਼ਾਹ ਦੇ ਦਿਓ। ਜਾਚਕ ਮੰਗੈ ਨਿਤ ਨਾਮ ਸਾਹਿਬ ਕਰੇ ਕਬੂਲ ਹੈ। ਨਾਨਕ ਪਰਮੇਸ਼ਰ ਜਜਮਾਨ ਤੇ ਸਹਿ ਭੁੱਖ ਨਾ ਮੂਲ ਹੈ। ਜਾਚਕ ਮੰਗੈ ਦਾਨ ਦੇਹ ਪਿਆਰਿਆ ਦੇਵਨ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ। ਮੰਗਣਾ ਤਾਂ ਸੱਚ ਇੱਕ ਹੈ ਜੇ ਸਤੋ ਸਦੇਵੈ ਆਪ। ਹੇ ਸੱਚੇ ਪਾਤਸ਼ਾਹ, ਇਹ ਮੰਗਦੇ ਹੈ ਸਾਨੂੰ ਨਾਮ ਦਾ ਦਾਨ ਸਾਡੀ ਝੋਲੀ 'ਚ ਪਾ ਦਿਓ। ਦਾਨ ਉਹ ਵਸਤੂ ਹੁੰਦੀ ਹੈ ਜਿਹਦੇ ਬਦਲੇ ਵਿੱਚ ਕੋਈ ਲੈ ਕੇ ਨਹੀਂ ਦਿੱਤਾ ਜਾਂਦਾ ਹੈ। ਕੋਈ ਅਦਲਾ ਬਦਲੀ ਨਹੀਂ, ਚੀਜ਼ ਕੋਈ ਫਲਾਣੀ ਲੈ ਲੈਣੀ ਹੈ ਅਤੇ ਦੂਜੀ ਦੇ ਦੇਣੀ ਹੈ, ਇਹ ਦਾਨ ਨਹੀਂ। ਦਾਨ ਹੁੰਦਾ ਜਿਹਦੇ ਬਦਲੇ 'ਚ ਕੋਈ ਵਸਤੂ ਨਹੀਂ। ਨਾਮ ਦੇ ਬਦਲੇ 'ਚ ਸੱਚੇ ਪਾਤਸ਼ਾਹ ਅਸੀਂ ਕੀ ਦੇ ਸਕਦੇ ਹਾਂ ਤੁਹਾਨੂੰ? ਅਸੀਂ ਤੁਹਾਡੇ ਦਰ ਦੇ ਮੰਗਤੇ ਹਾਂ ਅਤੇ ਬੇਨਤੀ ਕਰਦੇ ਹਾਂ ਵੀ ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇ ਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਾਨੂੰ ਇਸ ਗੱਲ ਦਾ ਵੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਗਿਆਨ ਹੈ। ਵਿਣਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ। ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਗੁਰਵੰਤਰਨ ਹਰਿਆ ਕੀਤਿਆ ਨਾਨਕ ਕਿਆ ਮਨੁੱਖ। ਅਤੇ ਸੱਚੇ ਪਾਤਸ਼ਾਹ ਅਸੀਂ ਜਾਚਕ ਬਣ ਕੇ ਜਚੰਤ ਮੰਗਦੇ ਹਾਂ ਤੇਰੇ ਦਰ ਤੋਂ ਨਾਮ ਦਾ ਕਿਣਕਾ ਸਾਡੀ ਝੋਲੀ 'ਚ ਪਾ ਦਿਓ ਜੀ। ਜੇ ਕਿਣਕਾ ਕੁ ਮਾਤਰ ਵੀ ਹਿਰਦੇ 'ਚ ਵੱਸ ਗਿਆ ਨਾ ਗੁਰੂ ਕਾ ਨਾਮ, ਉਸ ਗੁਰਸਿੱਖ ਦੀ ਮਹਿਮਾ ਵਡਿਆਈ ਫਿਰ ਕਥਨ ਤੋਂ ਵੀ ਪਰੇ ਹੋ ਜਾਂਦੀ ਹੈ। ਜੇ ਕਿਣਕਾ ਕੁ ਮਾਤਰ ਹਿਰਦੇ 'ਚ ਕਿਣਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ ਗਰੀਬ ਨਵਾਜ।
ਦਇਆਲ ਪੁਰਖ ਕਿਰਪਾ ਕਰਹਿ।
ਹੇ ਦਿਆਲੂ ਪੁਰਖ, ਤੁਸੀਂ ਕਿਰਪਾ ਦੇ ਕਰਨ ਹਾਰੇ ਹੋ ਅਤੇ ਸਾਡੇ 'ਤੇ ਵੀ ਇਹ ਕਿਰਪਾ ਕਰੋ। ਗੁਰੂ ਕੇ ਸਿੱਖ ਨੇ ਇਹ ਹੀ ਮੰਗਣਾ ਸੱਚੇ ਪਾਤਸ਼ਾਹ, ਇਹ ਕਿਰਪਾ ਕਰਕੇ ਦਾਨ ਦਿਓ, ਇਹ ਸਾਡੇ 'ਤੇ ਰਹਿਮਤ ਕਰੋ, ਕਿਰਪਾ ਕਰਕੇ ਐਸੀ ਨਾਮ ਦੀ ਵਡਿਆਈ ਬਖਸ਼ੋ ਜੀ।
ਇੱਕ ਸੇਵੀ ਇੱਕ ਸਮਲਾ।
ਤਿੰਨ ਖਾਲਸਾ ਜੀ, ਵਿਦਵਾਨ ਪੁਰਸ਼ ਢੰਗ ਤਰੀਕੇ ਜਿਹੜੇ ਗਾਉਣ ਦੇ ਬੋਲਣ ਦੇ ਵਾਹਿਗੁਰੂ ਦੀ ਯਾਦ ਵਿੱਚ ਜੁੜਨ ਦੇ ਹਨ। ਇੱਕ ਹੁੰਦਾ ਤਨ ਕਰਕੇ ਸੇਵਾ ਦੁਆਰਾ, ਦੂਜਾ ਹੁੰਦਾ ਮਨ ਕਰਕੇ ਸਿਮਰਨ ਦੁਆਰਾ, ਅਤੇ ਇੱਕ ਹੁੰਦਾ ਬਾਣੀ ਕਰਕੇ। ਮਨ ਕਰਕੇ, ਤਨ ਕਰਕੇ, ਬਾਣੀ ਕਰਕੇ। ਧੰਨ ਗੁਰੂ ਅਰਜਨ ਸਾਹਿਬ ਜੀ ਤਿੰਨੇ ਹੀ ਸ਼ਬਦ ਇੱਥੇ ਸੁਮੇਲਤਾ ਨਾਲ ਵਰਤਦੇ ਹਨ। ਇੱਕ ਸੇਵੀ ਇੱਕ ਸੰਮਲੈ, ਸਾਡੇ 'ਤੇ ਕਿਰਪਾ ਕਰੋ, ਤਨ ਕਰਕੇ ਤੁਹਾਡੀ ਸੇਵਾ ਕਰਦੇ ਰਹੀਏ, ਇੱਕੋ ਦੀ ਸੇਵਾ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਭਾਣੀ, ਕਹੋ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਣੀ। ਗੁਰੂ ਕੀ ਸੇਵਾ ਹੀ ਖਾਲਸਾ ਜੀ ਸਭ ਤੋਂ ਉੱਤਮ ਹੈ। ਜੇ ਹੋਰ ਕਿਸੇ ਦੀ ਸੇਵਾ ਕਰਾਂਗੇ ਨਾ ਜਮਾਂ ਦਾ ਡੰਡਾ ਸਿਰ 'ਤੇ ਬਣਿਆ ਰਿਹਾ, ਨਰਕਾਂ 'ਚ ਜਾਣ ਦਾ ਭੈ ਬਣਿਆ ਰਿਹਾ, ਫਿਰ ਸੇਵਾ ਦਾ ਕੀ ਲਾਭ ਹੋਇਆ? ਜਿਸ ਕੀ ਸੇਵਾ ਕੀਤੀ ਫਿਰ ਲੇਖਾ ਮੰਗੀਐ, ਸਾ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੈ ਨਾ ਕੋਈ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਇੱਕ ਸੇਵੀ ਇੱਕੋ ਵਾਹਿਗੁਰੂ ਦੀ ਸੇਵਾ ਕਰਦੇ ਰਹੀਏ ਤਨ ਕਰਕੇ। ਇੱਕ ਸੰਮਲੈਣ ਅਤੇ ਸੰਮਲ ਯਾਦ ਕਰੀਏ ਮਨੋ ਹੋ ਕਰਕੇ, ਮਨੋ ਹੋ ਕਰਕੇ। ਉੱਪਰੋਂ ਹੀ ਨਹੀਂ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਬੱਧੇ ਰੁੱਧੇ ਨਾ ਗਾਈਏ, ਲੋਕ ਵਿਖਾਵੇ ਵਾਸਤੇ ਨਾ ਗਾਈਏ। ਸੱਚੇ ਪਾਤਸ਼ਾਹ ਇੱਕ ਸੰਮਲਾ, ਅੰਦਰੋਂ ਹੋ ਕਰਕੇ, ਭਿੱਜ ਕਰਕੇ, ਮਨੋ ਹੋ ਕਰਕੇ, ਮਨ ਕਰਕੇ ਸੱਚੇ ਪਾਤਸ਼ਾਹ ਤੁਹਾਨੂੰ ਹਰ ਵੇਲੇ ਸੰਭਾਲ ਦੇ ਯਾਦ ਕਰਦੇ ਰਹੀਏ।
ਹਰ ਇੱਕ ਪਹਿ ਅਰਦਾਸ।
ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਬਾਣੀ ਕਰਕੇ ਹਰ ਇੱਕ ਪਹਿ ਅਰਦਾਸ, ਬਾਣੀ ਕਰਕੇ ਸੱਚੇ ਪਾਤਸ਼ਾਹ ਤੁਹਾਡੇ ਨਾਲ ਤੁਹਾਡੇ ਚਰਨਾਂ 'ਚ ਅਰਦਾਸ ਕਰਦੇ ਰਹੀਏ। ਮਨ ਬਾਣੀ ਸਰੀਰ ਕਰਕੇ ਤੁਹਾਡੇ ਸ਼ਬਦ ਸਿਧਾਂਤ ਨਾਲ ਜੁੜੇ ਰਹੀਏ। ਔਰ ਸੱਚੇ ਪਾਤਸ਼ਾਹ ਤਨ ਕਰਕੇ ਸੇਵਾ ਕਰੀਏ, ਮਨ ਕਰਕੇ ਪਰਮੇਸ਼ਰ ਦਾ ਸਿਮਰਨ ਕਰੀਏ, ਬਾਣੀ ਕਰਕੇ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ, ਇਹ ਸਾਡੇ 'ਤੇ ਕਿਰਪਾ ਕਰੋ, ਮਨ ਬਾਣੀ ਸਰੀਰ ਕਰਕੇ ਤੁਹਾਡੇ ਨਾਲ ਜੁੜੇ ਰਹੀਏ।
ਨਾਮ ਵਖਰ ਧਨ ਸੰਚਿਆ,
ਜਿਹਨਾਂ ਜਿਹਨਾਂ ਗੁਰੂ ਕੇ ਪਿਆਰ ਨੇ, ਨਾਮ ਰੂਪੀ ਵਖਰ ਜਿਹੜਾ ਵਪਾਰ ਹੈ ਨਾ, ਨਾਮ ਦਾ ਸੌਦਾ ਹੈ, ਜਿਹਨਾਂ ਗੁਰੂ ਕੇ ਪਿਆਰ ਨੇ ਨਾਮ ਦਾ ਸੌਦਾ ਗ੍ਰਹਿਣ ਕੀਤਾ ਹੋਇਆ, ਜਿਹਨਾਂ ਨੇ ਨਾਮ ਦੀ ਵੱਖਰ ਵਸਤੂ ਜਿਹਨਾਂ ਨੇ ਸੰਚੀ ਇਕੱਤਰਿਤ ਕੀਤੀ ਹੈ, ਦੁਨਿਆਵੀ ਧਨ ਪਦਾਰਥ ਇੱਥੇ ਰਹਿ ਜਾਣ ਵਾਲੇ ਨੇ, ਕਈ ਵਾਰ ਧਨ ਪਦਾਰਥਾਂ ਜ਼ਮੀਨਾਂ ਕਰਕੇ ਕਤਲ ਹੁੰਦੇ ਨੇ ਔਰ ਪਿਤਾ ਪੁੱਤਰ ਦਾ ਕਤਲ ਵੀ ਹੋ ਜਾਂਦਾ ਹੈ, ਉਹ ਧਨ ਪਦਾਰਥ ਜਿਹੜੇ ਦੁਖਦਾਇਕ ਵੀ ਹੋ ਜਾਂਦੇ ਨੇ, ਮਰਨ ਤੋਂ ਬਾਅਦ ਸਾਥ ਛੱਡ ਜਾਣਾ ਧਨ ਨੇ, ਹਰ ਵਸਤੂ ਨੇ ਇੱਥੇ ਰਹਿ ਜਾਣਾ ਹੈ, ਇੱਕ ਵਸਤੂ ਹੈ ਜਿਹੜੀ ਨਾਲ ਨਿਭਣ ਵਾਲੀ ਹੈ। ਕਈ ਵਾਰ ਬਚਨ ਪੜ੍ਹਦੇ ਹੋਵਾਂਗੇ ਨਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਅਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ, ਨਿਰਧਨ ਕਉ ਤਨ ਅੰਧਲੇ ਕਉ ਟੇਕ, ਮਾਤ ਅਦੂਤ ਜੈਸੇ ਬਾਲੇ, ਸਾਗਰ ਮੈਂ ਬੋਹਿਥ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ। ਐਸਾ ਗੁਰੂ ਕਾ ਨਾਮ ਹੈ ਜਿਹੜਾ ਪ੍ਰਲੋਕ ਵਿੱਚ ਵੀ ਰੱਖਿਆ ਸਹਾਇਤਾ ਦੇ ਕਰਨ ਵਾਲਾ ਹੈ। ਸੋ ਜਿਨ੍ਹਾਂ ਨੇ ਨਾਮ ਰੂਪੀ ਵੱਖਰ ਧਨ ਨੂੰ ਸੰਚਿਆ ਇਕੱਤਰਿਤ ਕੀਤਾ, ਗੁਰੂ ਕਾ ਭਾਉ ਭਗਤੀ ਜੀਵਨ ਸਵਾਰ ਕਰਕੇ ਜਿਨ੍ਹਾਂ ਨੇ ਕੀਤੀ ਗੁਰੂ ਸਿੱਖਾਂ ਨੇ,
ਨਾਨਕ ਸੱਚੀ ਰਾਸ।
ਸਤਿਗੁਰੂ ਗਰੀਬਨ ਵਾਹਿਗੁਰੂ ਅਰਜਨ ਸਾਹਿਬ ਜੀ ਕਹਿੰਦੇ, ਪਿਆਰਿਓ ਇਹ ਸੱਚੀ ਰਾਸ ਪੂੰਜੀ ਹੈ, ਇਹ ਸੱਚਾ ਧਨ ਹੈ, ਇਹ ਸੱਚਾ ਭਾਉ ਭਗਤੀ ਦਾ ਬੋਲ ਹੈ। ਜਿਨ੍ਹਾਂ ਗੁਰੂ ਕੇ ਪਿਆਰ ਨੇ ਲਾ ਲਿਆ ਨਾ, ਉਹਨਾਂ ਨੇ ਜੀਵਨ ਨੂੰ ਸਵਾਰ ਲਿਆ ਹੈ, ਨਹੀਂ ਤਾਂ ਹਜ਼ੂਰ ਚੌਥੇ ਪਾਤਸ਼ਾਹ ਨੇ ਤਾੜਨਾ ਕੀਤੀ ਹੈ, ਜਿੰਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ, ਇਹੋ ਮਾਨਸ ਜਨਮ ਦੁਲੰਬ ਹੈ, ਨਾਮ ਬਿਨਾਂ ਬਿਰਥਾ ਸਭ ਜਾਏ, ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਮਨਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ। ਮਨਮੁਖ ਲੋਕ ਜੰਮਦੇ ਅਤੇ ਮਰਦੇ ਰਹਿੰਦੇ ਹਨ, ਜਿਹੜੇ ਵਾਹਿਗੁਰੂ ਦਾ ਕਰੇ ਚਿੰਤਨ ਨਹੀਂ ਕਰਦੇ, ਕਰੇ ਸਿਮਰਨ ਨਹੀਂ ਕਰਦੇ। ਸੋ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਇਹ ਸੱਚੀ ਰਾਸ ਪੂੰਜੀ ਨੂੰ ਗ੍ਰਹਿਣ ਕੀਤਾ ਗੁਰੂ ਪਿਆਰਿਆਂ ਨੇ।
ਪੌੜੀ
ਪੌੜੀ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਗੁਰੂ ਅਰਜਨ ਸਾਹਿਬ।
ਰੱਬ ਦਇਆਲ ਬੇਅੰਤ,
ਉਹ ਪ੍ਰਭੂ ਪਰਮੇਸ਼ਰ ਬੜਾ ਦਿਆਲੂ ਕਿਰਪਾਲੂ ਹੈ, ਬੇਅੰਤ ਸ਼ਕਤੀਆਂ ਦਾ ਮਾਲਕ ਹੈ।
ਪੂਰਨ ਇੱਕ ਇਹੋ,
ਉਹ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਜਿਹੜਾ ਨਿਰੰਕਾਰ ਹੈ ਨਾ, ਹਜ਼ੂਰ ਕਹਿੰਦੇ ਉਹ ਪੂਰਨ ਹੈ, ਬਾਕੀ ਤਾਂ ਸਾਰੇ ਅਧੂਰੇ ਹੀ ਹੈ ਨਾ, ਸਾਰੀ ਜ਼ਿੰਦਗੀ ਅਧੂਰੀ ਹੈ, ਮਨੁੱਖਤਾ ਅਧੂਰੀ ਹੈ। ਜੇ ਕੋਈ ਪੂਰਾ ਹੈ ਨਾ ਖਾਲਸਾ ਜੀ, ਤਾਂ ਉਹ ਮੇਰਾ ਵਾਹਿਗੁਰੂ ਪਰਮੇਸ਼ਰ ਸਰਬਕਲਾ ਸਮਰੱਥ ਪਰਿਪੂਰਨ ਹੈ, ਇੱਕ ਇਹੋ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਪੂਰਾ ਹੈ।
ਸਭ ਕਿਛ ਆਪੇ ਆਪ,
ਉਹ ਵਾਹਿਗੁਰੂ ਪਰਮੇਸ਼ਰ ਸਾਰਾ ਕੁਝ ਆਪਣੇ ਆਪ ਵਿੱਚ ਹੀ ਹੈ, ਨਾ ਤਾਂ ਕਿਸੇ ਦਾ ਖਾਲਸਾ ਜੀ ਪੈਦਾ ਕੀਤਾ ਹੋਇਆ ਹੈ, ਅਸੀਂ ਮਾਤਾ ਪਿਤਾ ਦੇ ਸੰਬੰਧ ਕਰਕੇ ਪੈਦਾ ਹੋਏ ਹੈ, ਜਾਤੀਆਂ ਵਿੱਚ ਵੰਡੇ ਹੋਏ ਹੈ, ਉਮਰਾਂ ਵਿੱਚ ਵੰਡੇ ਹੋਏ ਹੈ, ਕਦੇ ਬਚਪਨ ਹੈ, ਕਦੇ ਜਵਾਨੀ ਹੈ, ਕਦੇ ਪ੍ਰੌਢਿਆ, ਕਦੇ ਬੁਢੇਪਾ, ਕਦੇ ਮੌਤ ਹੈ। ਫਿਰ ਉਹ ਵਾਹਿਗੁਰੂ ਪਰਮੇਸ਼ਰ ਐਸਾ ਨਹੀਂ, ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ, ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ, ਨਾ ਉਹਦੀ ਕੋਈ ਮਾਂ, ਨਾ ਉਹਦਾ ਕੋਈ ਬਾਪ, ਨਾ ਉਹਦੀ ਕੋਈ ਜਾਤ ਪਾਤ, ਐਸਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ। ਅਸੀਂ ਕਰੇ ਬਚਪਨਾ ਸੀ, ਕਰੇ ਜਵਾਨੀ, ਕਰੇ ਬੁਢੇਪਾ, ਫਿਰ ਮੌਤ, ਉਹ ਵਾਹਿਗੁਰੂ ਪਰਮੇਸ਼ਰ ਨਾ ਉਹ ਬੁੱਢਾ ਨਾ ਉਹ ਬਾਲਾ ਨਾ ਉਸ ਦੁੱਖ ਨਹੀਂ ਜਮ ਜਲ ਹੈ। ਕਿਹੋ ਜਿਹਾ ਜੀ? ਕਹਿੰਦੇ ਸਾਹਿਬ ਮੇਰਾ ਨੀਤ ਨਵਾਂ, ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ, ਕਿਸੇ ਦਾ ਵੋਟਾਂ ਨਾਲ ਚੁਣਿਆ ਹੋਇਆ ਨਹੀਂ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਐਸਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਆਪਣੇ ਆਪ ਤੋਂ ਹੈ।
ਦੂਜਾ ਕਹਾਂ ਕਿਹੋ,
ਉਹਦੇ ਮੁਕਾਬਲੇ ਤੇ ਦੂਸਰਾ ਹੋਰ ਕਹਾਂ ਕਿਹੋ, ਕਿਹਨੂੰ ਕਿਹੋ ਕਹਿ ਦਈਏ ਵੀ ਫਲਾਣਾ ਉਹਦੇ ਵਰਗਾ ਹੈ, ਜੈਸਾ ਤੂੰ ਤੈਸਾ ਤੂੰ, ਕਿਆ ਉਪਮਾ ਦੀਜੈ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰਹੈ ਸੋ ਹੋਏ, ਹੋਰ ਕਿਹਨੂੰ ਉਹਦੇ ਮੁਕਾਬਲੇ ਤੇ ਕਹਿ ਦਈਏ, ਉਸ ਵਾਹਿਗੁਰੂ ਵਰਗਾ ਹੋਰ ਕੋਈ ਨਹੀਂ। ऐसा परिपूर्ण परमेश्वर एक है।
आप करो प्रबदान।
हे वाहिगुरु परमेश्वर, तुसी आप ही ब्रह्म ज्ञानी रूप हो करके, तत्वेते रूप हो करके, आप ही पाओ भगती का दान देने वाले जग्यासुआ दे ताई।
आपे आप ले हो।
ते आप ही शरदावान रूप हो करके सच्चे पातशाह ओ पाओ भगती का दान लैण वाले भी तुसी आप ही हो। दसम पातशाह प्रति पढ़ देना, वाहो वाहो गोबिंद सिंह आपे गुर चेला। आप ही गुरु स्वरूप हो करके नाम का दान वंडदे हो, आप ही जग्यासु रूप हो करके नाम दे लैण वाले भी आप ही हो। तुहाडे तो बगैर होर कौन है दूसरा।
आवण जाना हुकम साब।
बाकी जिहड़ा संसार है ना, हजूर सच्चे पातशाह फरमाउंदे ने ये आवण जाना हुकम साब है। ये सारा संसार वाहिगुरु दे हुकम विच आउण जाण वाला है। कोई कदे वास्ते दुनिया च कायम नहीं को रह सकदा।
चल तो थे हो,
जेड़ा तुहाडा थे हो स्वरूप है ना, वह निह चल तो दी अचल स्वरूप हो, कदे नाश होने वाले नहीं, कदे मरन गोचरा नहीं। मेरा वाहिगुरु परमेश्वर जो बच्ची बच्चे का विह करी दे ना सुभागी जोड़ी का, उस वेले सतगुरु की हजूरी च एक शब्द रागी सिंह पढ़ते ने, व्याहो होआ मेरे बाबला गुरमुखे हर पाया, अग्ञान अंधेरा कटिया गुर ज्ञान प्रचंड बलाया, बलिया गुर ज्ञान अंधेरा बिनसिया हर रतन पदार्थ लादा, होमै रोग गया दुख लाथा आप आपे गुरमत खादा, अकाल मूर्त वर पाया अविनाशी ना कदे मरे ना जाया। ऐसा अकाल मूर्त हस्ती स्वरूप है, करे मरन वाला नहीं, जमन वाला नहीं, जूना च करे भड़कन वाला नहीं, निश्चल तुद थे हो। तुहाडा जिहड़ा स्वरूप है ना वह निश्चल है, अचल पदवी दे देण वाले हो, सदीव काल रहने वाले हो जी।
नानक मंगै दान।
हे सच्चे पातशाह, असीं आप जी दे कोल इक दान मंगदे हां। हे गुरु अर्जन साहब सानू बेनती करन दी जुगत समझाउंदे हन। हे सच्चे पातशाह जी दे चरणां च बेनती करके एक दान मंगदे हां।
कर कृपा नाम दे हो।
हे सच्चे पातशाह, कृपा करके सानू नाम दा दान साडी झोली च पा दिओ जी, नाम दी दात बख्शिश कर दिओ। सोए हजूर सच्चे पातशाह ने साडे वास्ते ये हुक्म फरमाया भी गुरु के सिखा, मंगन मंगन नीका हर जस गुर ते मंगना, मंगण वालियां दातां चो सब तो वड्डी दात गुरसिखी, गुरु का नाम पाओ भगती, यही सदीव कर रहन वाली ते यही दात मंग है। सो ये सच्चे पातशाह जी ने पावन पवित्र उपदेश दे करके इत्थे भी श्लोक संपूर्ण करके जैर श्री दीवार की समाप्ति की है। सो समा भी उपर हो गया, भुल चुक की खिमा सतगुरु रहमत बख्शिश करन, गुरु का उपदेश साडे हिरदे च वस जावे, जीवन सफला हो जावे, गुरु की रहमत होवे। सतगुरु का गुरु कियां संगतां का बहुत बहुत धन्यवाद, भुल चुक दी खिमा बख्शणी जी।
आवण जाना हुकम साब, निचल तुद थे हो, नानक मंगै दान, कर कृपा नाम दे हो।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ।